ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕਰਕੇ ਜੋ ਅਲਾਹੀ ਫੁਰਮਾਨ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਜੀ ਦੀ ਦਾਤ ਬਖਸ਼ਿਸ਼ ਕੀਤੀ ਹੈ, ਇਸ ਪਾਵਨ ਉਪਦੇਸ਼ ਦੀ ਵਿਚਾਰ ਦੇ ਨਾਲ ਜੁੜਨ ਵਾਸਤੇ ਦੀਵਾਨ ਹਾਲ ਗੁਰਦੁਆਰਾ ਸ਼੍ਰੀ ਮੰਦਿਰ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਆਪ ਜੀ ਸੁਭਾਈਮਾਨ ਹੋ ਨਤਮਸਤਕ ਹੋ ਰਹੇ ਹੋ। ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰੀਏ ਜੋ ਅੱਜ ਦਾ ਪਾਵਨ ਪਵਿੱਤਰ ਮੁੱਖ ਵਾਕ ਸਤਿਗੁਰਾਂ ਨੇ ਸਮੂਹ ਮਨੁੱਖਤਾ ਦੇ ਭਲੇ ਵਾਸਤੇ ਸਾਡੇ ਸਾਰਿਆਂ ਦੇ ਭਲੇ ਵਾਸਤੇ ਬਖਸ਼ਿਸ਼ ਕੀਤਾ ਹੈ। ਇਸ ਪਾਵਨ ਉਪਦੇਸ਼ ਦੀ ਸਮਝ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਕਿਰਪਾ ਦੇ ਘਰ ਵਿੱਚ ਆ ਕੇ ਆਪ ਵਰਤ ਕੇ ਸਾਨੂੰ ਬਖਸ਼ਿਸ਼ ਕਰਨ, ਮਨ ਬਿਰਤੀ ਦੀ ਇਕਾਗਰਤਾ ਵਾਸਤੇ ਰਸਨਾ ਨੂੰ ਪਵਿੱਤਰ ਕਰਦੇ ਹਾਂ। ਸਰਬੱਤ ਸੰਗਤ ਜੀ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ। ਸਾਹਿਬ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਤ ਮਹੱਲਾ ਪੰਜਵਾਂ
ਸੰਗਤ ਜੀ ਸੂਰਤ ਰਾਗ ਹੈ ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਹਜ਼ੂਰ ਦੀ ਰਸਨਾ ਤੋਂ ਉਚਾਰਨ ਹੋਇਆ ਇਹ ਪਾਵਨ ਪਵਿੱਤਰ ਸ਼ਬਦ ਹੈ ਕਿਉਂਕਿ ਕਲਯੁਗ ਜਹਾਜ ਅਰਜਨ ਗੁਰੂ ਸਗਲ ਸ੍ਰਿਸ਼ਟ ਲਗ ਬੇਤਰਹੋ। ਇਸ ਕਲਯੁਗ ਦੇ ਵਿੱਚੋਂ ਜੇ ਕੋਈ ਸਾਡਾ ਪਾਰ ਉਤਾਰਾ ਕਰ ਸਕਦਾ ਹੈ ਤਾਂ ਗੁਰੂ ਅਰਜਨ ਦੇ ਮਹਾਰਾਜ ਜੀ ਹਨ। ਸਤਿਗੁਰਾਂ ਦੀ ਰਸਨਾ ਤੋਂ ਉਚਾਰਨ ਹੋਇਆ ਸੂਰਤ ਰਾਗ ਦੇ ਵਿੱਚ ਪਾਵਨ ਉਪਦੇਸ਼ ਹੈ
ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ।
ਪਰਮਾਤਮਾ ਦੇ ਦੋ ਸਰੂਪ ਹਨ, ਇੱਕ ਸਰਗੁਣ ਸਰੂਪ ਹੈ, ਇੱਕ ਨਿਰਗੁਣ ਸਰੂਪ ਹੈ। ਨਿਰਗੁਣ ਸਰੂਪ ਉਹ ਹੈ ਜੋ ਅਦ੍ਰਿਸ਼ਟ ਹੈ, ਜਿਸ ਨੂੰ ਅਸੀਂ ਪੜ੍ਹਦੇ ਹਾਂ ਆਤ ਨਾਰਾਇਣ ਕਲਾ ਤਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਜਿੱਥੇ ਉਹ ਨਿਰਗੁਣ ਸਰੂਪ ਹੈ, ਸਰਗੁਣ ਸਰੂਪ ਇਹ ਦਿਸਦੀ ਹੋਈ ਉਸਦੀ ਕੁਦਰਤ ਹੈ। ਇੱਕ ਉਸ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਦੇ ਵਿੱਚ ਤਰਲਾ ਹੈ ਗਈ ਬਹੋੜ, ਇੱਕ ਅਵਸਥਾ ਹੈ ਜਿਹੜੀ ਚਲੇ ਗਈ, ਹੇ ਰੱਬ ਜੀ ਉਸਨੂੰ ਵਾਪਸ ਕਰ ਦਿਓ। ਉਹ ਅਵਸਥਾ ਕੀ ਸੀ? ਉਹ ਜੀਵਨ ਦੀ ਰਾਸ ਪੂੰਜੀ ਸੀ ਵਾਹਿਗੁਰੂ ਦਾ ਨਾਮ। ਸਾਧ ਸੰਗਤ, ਅਸੀਂ ਜ਼ਿੰਦਗੀ ਵਿੱਚ ਵਿਚਰਦੇ ਹਾਂ, ਜਦੋਂ ਬਚਪਨ ਅਤੇ ਜਵਾਨੀ ਅਤੇ ਬੁਢਾਪੇ 'ਤੇ ਪਹੁੰਚਦੇ ਹਾਂ, ਬੁਢਾਪੇ ਵਿੱਚ ਜਾ ਕੇ ਸਾਡਾ ਧਿਆਨ ਪਿੱਛੇ ਆਉਂਦਾ ਹੈ। ਕਦੇ ਆਪਣੀ ਜਵਾਨੀ ਨੂੰ ਯਾਦ ਕਰਦੇ ਹਾਂ, ਕਦੇ ਛੋਟੇ ਛੋਟੇ ਖੇਡਦੇ ਬੱਚਿਆਂ ਵੱਲ ਵੇਖ ਕੇ ਕਹਿੰਦੇ ਹਾਂ ਵਾਹ ਇਹਨਾਂ ਦੀ ਕਿਆ ਜ਼ਿੰਦਗੀ ਹੈ, ਇਹ ਉਮਰ ਚੰਗੀ ਹੈ। ਇਹਦੋਂ ਪਹਿਲਾਂ ਇੱਕ ਅਵਸਥਾ ਹੈ, ਉਹ ਹੈ ਮਾਂ ਦਾ ਗਰਭ, ਮਾਤਾ ਦਾ ਉਦਰ। ਇਹ ਤੇ ਹੈ ਵੀ ਮਾਤਾ ਦੇ ਗਰਭ ਵਿੱਚ ਜਠਰ ਅਗਨੀ ਹੈ, ਜੀਵ ਮਾਂ ਦੇ ਗਰਭ ਦੇ ਵਿੱਚ ਰਹਿੰਦਾ ਹੈ, ਪਰ ਜੀਵ ਨੂੰ ਪਾਲਣ ਵਾਲਾ ਪਰਮਾਤਮਾ ਹੈ ਤੇ ਪਾਲਦਾ ਕਿੱਦਾਂ ਹੈ? ਆਪਣੇ ਕੋਲੋਂ ਇੱਕ ਦਾਤ ਦਿੰਦਾ ਹੈ, ਉਹ ਹੈ ਸਿਮਰਨ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਬਚਨ ਨੇ ਮਾਤ ਗਰਭ ਮਹਿ ਆਪਣ ਸਿਮਰਨ ਦੇ ਤਹਿ ਤੁਮ ਰੱਖਣ ਹਾਰੀ। ਹੇ ਮੇਰੇ ਵਾਹਿਗੁਰੂ, ਤੁਸਾਂ ਮਾਂ ਦੇ ਉਦਰ ਵਿੱਚ ਆਪਣਾ ਸਿਮਰਨ ਦਿੱਤਾ, ਆਪਣੀ ਯਾਦ ਦਿੱਤੀ, ਔਰ ਉਸ ਸਿਮਰਨ ਉਸ ਗਰਭ ਦੇ ਵਿੱਚ ਸਿਮਰਨ ਕੀਤਿਆਂ ਸਾਡਾ ਜੀਵਾਂ ਦਾ ਬਚਾਅ ਹੋਇਆ। ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨ ਸਾਸ ਸਾਸ ਸਿਮਰੰਤ ਨਾਨਕ ਮਹਾਂ ਅਗਨ ਨਾ ਵਿਨਾਸਨ। ਜਿਸ ਪੇਟ ਦੇ ਵਿੱਚ ਆਪਾਂ ਜੋ ਕੁਝ ਵੀ ਪਾਉਂਦੇ ਹਾਂ ਭਸਮ ਹੋ ਜਾਂਦਾ ਹੈ, ਸਵਾਹ ਹੋ ਜਾਂਦਾ ਹੈ। ਇਹ ਜੀਵ ਕੋਈ ਲੋਹੇ ਦਾ ਨਹੀਂ ਹੈ ਸਾਧ ਸੰਗਤ, ਇਹ ਇੱਕ ਮਾਸ ਦਾ ਟੁਕੜਾ ਹੈ, ਪਰ ਇਸ ਮਾਸ ਦੇ ਟੁਕੜੇ ਨੂੰ ਬਚਾਉਣ ਵਾਲਾ ਪਰਮਾਤਮਾ ਹੈ। ਬਚਾਉਣ ਦੀ ਵਿਧੀ ਉਹਦਾ ਸਿਮਰਨ ਹੈ, ਉਹਦੀ ਯਾਦ ਹੈ। ਵਿੱਚੋਂ ਗਰਭ ਹੈ ਨਿਕਲ ਆਇਆ, ਖਸਮ ਵਿਸਾਰ ਦੋਈ ਚਿੱਤ ਲਾਇਆ। ਜਿਹੜੀ ਉਹ ਦਾਤ ਸੀ ਨਾ ਵਾਹਿਗੁਰੂ ਦੇ ਸਿਮਰਨ ਵਾਲੀ, ਜਦੋਂ ਸਾਡਾ ਜਨਮ ਹੋਇਆ ਨਾ ਸਾਧ ਸੰਗਤ, ਉਹ ਸੁਰਤ ਸਾਡੀ ਵਿਸਰ ਗਈ, ਉਹ ਦਾਤ ਸਾਡੇ ਹੱਥੋਂ ਨਿਕਲ ਗਈ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੋਧੇ, ਸਾਰਾ ਆਪਾਂ ਪੜ੍ਹਦੇ ਹਾਂ, 10 ਅਵਸਥਾ ਦੱਸ ਦਿੱਤੀਆਂ। ਇਹ ਸੁਰਤ ਦਾ ਖਿੰਡਣਾ ਹੈ, ਜਦੋਂ ਉਹ ਅਵਸਥਾ ਸਾਡੇ ਕੋਲੋਂ ਨਿਕਲ ਜਾਂਦੀ ਹੈ, ਗੁਰੂ ਸਾਹਿਬ ਕਹਿੰਦੇ ਨੇ ਵੈਸੇ ਜਿੱਥੋਂ ਵੀ ਸਾਨੂੰ ਸੋਝੀ ਆਉਂਦੀ ਹੈ, ਆਖਰੀ ਸਵਾਸਾਂ ਤੱਕ ਮਹਾਰਾਜ ਸਾਨੂੰ ਸਮਝਾਈ ਜਾਂਦੇ ਨੇ, ਜਾਂ ਗਵਾਏ ਸੋਈ ਵੀ ਹੱਜ ਹੋ, ਹਰ ਗੁਰ ਤੇ ਮਣੇ ਬਸੇਰਾ, ਨਿਜ ਘਰ ਮਹਿਲ ਪਾਹੋ ਸੁਖ ਸਹਿਜੇ ਬਹੁਰ ਨਾ ਹੋਏਗੋ ਫੇਰਾ। ਅਸੀਂ ਘਰੋਂ ਕਿਸੇ ਚੀਜ਼ ਨੂੰ, ਪਦਾਰਥ ਨੂੰ ਖਰੀਦਣ ਵਾਸਤੇ ਜਾਈਏ ਮਾਰਕੀਟ ਵਿੱਚ, ਅਤੇ ਮਾਰਕੀਟ ਵਿੱਚ ਜਾ ਕੇ ਚੇਤਾ ਭੁਲਾ ਦੇਈਏ ਸਾਧ ਸੰਗਤ, ਸੱਜਣਾ ਮਿੱਤਰਾਂ ਨਾਲ ਗੱਲਾਂ ਕਰਕੇ ਕੁਝ ਹੋਰ ਕੰਮ ਕਰਕੇ ਪੁੱਠੇ ਸਿੱਧੇ ਘਰ ਨੂੰ ਆ ਜਾਈਏ, ਅਤੇ ਘਰ ਦੇ ਮੈਂਬਰ ਪੁੱਛਣਗੇ ਵੀ ਜੋ ਜ਼ਰੂਰੀ ਵਸਤੂ ਲੈਣ ਵਾਸਤੇ ਭੇਜਿਆ ਸੀ ਉਹ ਤੁਸੀਂ ਲਿਆਂਦੀ ਨਹੀਂ, फिर दोबारा जाओ लैके आओ, सरदा नहीं उस तो बिना, फिर दोबारा आना पवेगा। परमात्मा ने सानू भेजिया सी आयो पढ़न सुनन को बाणी, इस संसार दे उपर असी आए, माता दे गर्भ विच वाहिगुरु परमात्मा ने सानू अपना सिमरन रास कुंजी सिमरन दी दात दित्ती और वह दात साढ़े कोल गवाच गई। जदों वह दात गवाची संसार दे चंबेलियां दे विच गुरु चरणा दे विच फिर जागदी हुई सुरत अरदास करदी है। सुरत उदों जागेगी जदों असीं गुरु शब्द नाल जुड़ांगे साध संगत। गुरु शब्द सानू चोट मारदा है, बाल जवानी अर बिरध फुन तीन अवस्था जान, कहो नानक हर भजन बिन बिरथा सब ही मान। भावें बचपन है, जवानी है, बजुर्गी है, पर सारा कुछ व्यर्थ है जे वाहिगुरु का नाम नहीं है। और जे साडा सुभा बचपन विच जवानी विच वाहिगुरु के नाम का रस लैन वाला ना बने ते साध संगत बजुर्गी आ जावे, हाथ पैर कंबन लग पवे, शरीर अत दा जर्रा हो जावे, कमजोर हो जावे, फिर भी कोई लागे आके आखे ना बजुर्गो तुसा ते जपजी साहब दा पाठ सारी जिंदगी नहीं पढ़िया, जे किसी ने आख्या ते तुसी आख्या भी मैं नहीं पढ़ सकदा, मैनूं पढ़ना नहीं आउंदा, तुहानूं सुना दईए सुन लवोगे, फिर भी आखूगा नहीं नहीं ये नाम का रस मेरे कन्ना नूं चंगा नहीं लगता। महाराज कहिंदे सिर कंपिओ पग डग मगे, नैण जोत ते हीन, कहो नानक इह बिध भई तऊ ना हर रस लीन। ये टुटी हुई अवस्था की गल है, सिर कंबन लग पवे, हथ कंबन लग पैण, लत्तां तों तुरिया ना जावे, अग्गा नेड़े है बिल्कुल, कवर विच मड़ी विच पिया होया, जिंदगी दी बिल्कुल समाप्ति है, पर तऊ ना हर रस लीन, फिर भी वाहिगुरु दे नाम दा रस नहीं लैंदा। पर दूजे पासे एक जुड़ी हुई अवस्था है, कहिंदे जप बाणी दा पाठ नहीं करन देंगे मती दास जी, तुहाडे शरीर दे दुफाड़ कर देंगे। जप बाणी दा पाठ ही ते तुहानूं हिम्मत देंदा ना, पर जिन्हां ने गुरु दे कोलों ये अवस्था ये रास पूंजी प्राप्त की है, उन्हें दृढ़ विश्वास के नाखिया है तुहाडा आरा जिहड़ा है मेरे शरीर के दो हिस्से कर सकता, पर जप बाणी खंडा नहीं कर सकता। और होया सीस ते आरा चलिया किन्ना क चिर लगता जी, शरीर के दो टुकड़े करदे हां, पर ज्यों आरा चलिया है नाल ही जप बाणी का पाठ चल गया है, वो एक आवाज नूं बंद करना चाहते ने, शरीर के दुफाड़ हो जाते हैं, ते दोहां हिस्सों दे विच्चों फिर दो आवाजां ते समाप्ति हुंदी है, जिन्नी नाम ते आया गए मशक, आवाज एक तो शुरू हुई सी पर दोहां ते समाप्ति हुंदी है, क्योंकि वह अवस्था गवाची नहीं, तो गुरु का संग करके अवस्था कोल है। पर जिन्हां दी अवस्था गवाच गई, असी मां दे उदर तो उस परमात्मा का सिमरन करदे संसार ते आए, परमात्मा ने दात दित्ती है, अवस्था गवाच गई महाराज, ਤੁਹਾਡੇ ਚਰਨਾਂ ਦੇ ਵਿੱਚ ਬੇਨਤੀ, ਜੇ ਗਈ ਉਹ ਜਿਹੜੀ ਅਵਸਥਾ ਰਾਸ ਪੂੰਜੀ ਗਵਾਚੀ ਸੀ ਬਹੋੜ, ਕਿਰਪਾ ਕਰਕੇ ਉਹਨੂੰ ਵਾਪਸ ਕਰ ਦਿਓ। ਬੰਦੀ ਛੋੜ, ਤੁਸੀਂ ਬੰਧਨਾਂ ਤੋਂ ਛਡਾਉਣ ਵਾਲੇ ਹੋ, ਮਾਇਆ ਦੇ ਵਿਕਾਰਾਂ ਦੇ ਬੰਧਨ ਸਾਨੂੰ ਪਏ ਨੇ। ਖਾਸ ਕਰਕੇ ਆਪਾਂ ਇਤਿਹਾਸ ਜਦੋਂ ਸੁਣਦੇ ਹਾਂ, ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਗਵਾਲੀਅਰ ਦੇ ਕਿਲੇ ਵਿੱਚ 52 ਰਾਜਿਆਂ ਨੂੰ रिहा करवाउंदे ने, पर रिहा करवाउण तों पहलां उन्हां नूं गुरबाणी नाल जोड़दे ने, उपदेश नाल जोड़दे ने, इंसान होण दे नाते चंगे कर्म करन दा उपदेश दिंदे हन। 52 राजे रिहा भी हो जांदे ने, ग्वालियर दे किले तों बाहर आ के बेनती करदे ने, सच्चे पातशाह इह ते ग्वालियर दा किला सी, तुसां रिहा करवा दित्ता, आ शरीर वी ते इक किले हन, इक तों बाद दूजा ते दूजे तों बाद तीजा, ऐसे घर हम बहुत बसाए, जिन्हों भी आपां वेखांगे कुत्ते दा शरीर, पशु दा शरीर, पंछी दा शरीर, इन्हां विच्चों निकल के आए हाँ, पर सच्चे पातशाह कृपा कर दिओ इन्हां शरीरां दे विच्चों भी मुक्ति दे दिओ। ते सतगुर बंदी छोड़ है जीवन मुक्त करे ओडीना, गुरु बंधना तो छडाउण वाला है, ते सतगुरां ने आख्या सीगा वाहिगुरु दे नाम दा पल्ला ना छड्डिओ, ਜਿੱਥੇ ਗਵਾਲੀਅਰ ਦੇ ਕਿਲੇ ਤੋਂ ਆਜ਼ਾਦ ਹੋਏ ਹੋ ਉੱਥੇ ਤੁਸੀਂ ਸਰੀਰ ਰੂਪੀ ਕਿਲੇ ਤੋਂ ਆਜ਼ਾਦ ਹੋ ਕੇ ਵਾਹਿਗੁਰੂ ਦੇ ਚਰਨਾਂ 'ਚ ਨਿਵਾਸ ਕਰੋਗੇ। ਮਹਾਰਾਜ ਸਾਡਾ ਧਿਆਨ ਦਿੱਤਾ ਸਾਧ ਸੰਗਤ ਕਿ ਪੰਛੀ ਆਕਾਸ਼ ਵਿੱਚ ਉੱਡਦਾ ਹੈ ਪਰ ਓਨਾ ਚਿਰ ਉੱਡ ਨਹੀਂ ਸਕਦਾ ਜਿੰਨਾ ਚਿਰ ਉਹ ਆਂਡੇ ਵਿੱਚ ਹੈ। ਅਤੇ ਜਦੋਂ ਫੋਟੋ ਆਂਡਾ ਭਰਮਕਾ ਮਣੀ ਭਜਾ ਪ੍ਰਗਾਸ ਕਾਟੀ ਬੇਰੀ ਪੱਗਾ ਅਤੇ ਗੁਰਕੀਨੀ ਬੰਦ ਖਲਾਸ। ਪੰਛੀ ਭਾਵੇਂ ਪਰ ਮਾਰ ਕੇ ਆਕਾਸ਼ ਵਿੱਚ ਉੱਡਦਾ ਹੈ ਪਰ ਓਨਾ ਚਿਰ ਨਹੀਂ ਉੱਡ ਸਕਦਾ ਜਿੰਨਾ ਚਿਰ ਆਂਡੇ ਵਿੱਚ ਹੈ। ਭਰਮ ਦੇ ਆਂਡੇ ਵਿੱਚ ਪਏ ਰਹਾਂਗੇ ਨਾ ਓਨਾ ਚਿਰ ਅਸੀਂ ਉਡਾਰੀਆਂ ਨਹੀਂ ਭਰ ਸਕਦੇ। ਸਾਧ ਸੰਗਤ ਇੱਕ ਗੁਰੂ ਚਰਨਾਂ ਵਿੱਚ ਅਰਦਾਸ ਹੈ, ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ, ਹੇ ਰੱਬ ਜੀ ਕਿਰਪਾ ਕਰਕੇ ਗਈ ਹੋਈ ਰਾਸ ਪੂੰਜੀ ਨਾਮ ਦੀ ਅਵਸਥਾ ਜਿਹੜੀ ਸੀ ਉਸਨੂੰ ਵਾਪਸ ਕਰ ਦਿਓ। ਤੁਸੀਂ ਦੁੱਖਾਂ ਨੂੰ ਨਿਵਰਤ ਕਰਨ ਵਾਲੇ ਹੋ।
ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੂ।
ਇੱਕ ਤਾਂ ਮੈਂ ਧਾਰਮਿਕ ਇਨਸਾਨ ਨਹੀਂ ਹਾਂ, ਧਰਮ ਦੇ ਕਰਮ ਕੀ ਹੁੰਦੇ ਨੇ ਇਹ ਮੈਨੂੰ ਕਰਨੇ ਨਹੀਂ ਆਉਂਦੇ। ਅਸਲੀਅਤ ਇਹ ਹੈ ਧਰਮ ਦਾ ਲਿਬਾਸ ਪਾ ਕੇ ਧਰਮ ਦੀਆਂ ਗੱਲਾਂ ਕਰਕੇ ਅਸਲ ਵਿੱਚ ਸਾਸਵੇ ਤੇ ਸਾਡੀ ਹਾਲਤ ਹੈ। ਪਰ ਜੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਬਾਰੇ ਵੇਖਿਆ ਜਾਵੇ ਤਾਂ ਭੱਟ ਸਾਹਿਬਾਨ ਕਹਿੰਦੇ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਤੁਸਾਂ ਜਨਮ ਤੋਂ ਹੀ ਗੁਰੂ ਦੀ ਮਤ ਦੁਆਰਾ ਬ੍ਰਹਮ ਪ੍ਰਮਾਤਮਾ ਨੂੰ ਪਛਾਣ ਲਿਆ ਹੈ। ਹੇ ਮੇਰੇ ਮਾਲਕ, ਅਸੀਂ ਧਾਰਮਿਕ ਖੇਤਰ ਵਿੱਚ ਵਿਚਰਦੇ ਹਾਂ, ਧਾਰਮਿਕ ਲਿਬਾਸ ਸਾਡਾ ਏ, ਪਰ ਅਸਲ ਗੱਲ ਇਹ ਹੈ ਨਾ ਸਾਨੂੰ ਧਰਮ ਦਾ ਪਤਾ ਹੈ, ਨਾ ਸਾਨੂੰ ਧਰਮ ਦੇ ਕਰਮਾਂ ਦਾ ਪਤਾ ਹੈ। ਸਾਡੇ ਅੰਦਰ ਦੀ ਹਾਲਤ ਇਹ ਹੈ, ਲੋਭੀ ਮਾਇਆ ਧਾਰੀ। ਅਸੀਂ ਮਾਇਆ ਦੀਆਂ ਵਿਚਾਰਾਂ ਨੂੰ ਧਾਰਨ ਕੀਤਾ ਹੋਇਆ ਹੈ। ਹਰ ਵਕਤ ਮਾਇਆ ਦੀ ਗੱਲ ਕਰਨੀ, ਹਰ ਵਕਤ ਦਮੜਿਆਂ ਦੀ ਗੱਲ ਕਰਨੀ, ਹਾਲਾਤ ਇਦੋਂ ਤੱਕ ਹੋ ਜਾਣੇ ਕਿ ਮਾਇਆ ਮਨੋ ਨਾ ਵਿਸਰੈ ਮੰਗੈ ਦਮਾ ਦਮ। ਇਹ ਮਨ ਤੋਂ ਵਿਸਰਦੀ ਨਹੀਂ ਹੈ। ਉਂਝ ਗੁਰਬਾਣੀ ਦੇ ਬਚਨ ਨੇ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੇ ਬਹੁ ਰੋਲ ਕਝੋਲਾ। ਧਾਰੀ ਤੋਂ ਭਾਵ ਨਿਰੰਤਰ ਇੱਕ ਵਿਚਾਰ ਨੂੰ ਧਾਰਨ ਕਰ ਲੈਣਾ। ਸਾਧ ਸੰਗਤ ਨਿਰੰਤਰ ਇੱਕ ਵਿਚਾਰ ਨੂੰ ਧਾਰਨ ਕਰ ਲੈਣਾ, ਹਰ ਵਕਤ ਉਸੇ ਵਿਚਾਰ ਨਾਲ ਜੁੜੇ ਰਹਿਣਾ। ਜੇ ਬਾਹਰ ਜਾਣਾ ਤਦ ਵੀ ਮਾਇਆ ਕਮਾਉਣ, ਭਾਵ ਕਿ ਹਰ ਵਕਤ ਇਹੀ ਵੇਖਣਾ ਵਲ ਛਲ ਕਰਕੇ ਕਿੱਦਾਂ ਪਦਾਰਥ ਆ ਜਾਣ। ਜੇ ਗੁਰੂ ਦੇ ਦਰ ਤੇ ਆਉਣਾ ਗੁਰੂ ਦੇ ਉਪਦੇਸ਼ ਨਾਲ ਤਦ ਵੀ ਨਾ ਜੁੜਨਾ। ਜੇ ਅਰਦਾਸਾਂ ਕੀਤੀਆਂ ਧਰਮੀ ਬਣਿਆ ਮਾਇਆ ਆ ਜਾਵੇ, ਉਸੇ ਤਰ੍ਹਾਂ ਦੇ ਲਿਬਾਸ ਉਸੇ ਤਰ੍ਹਾਂ ਦੀ ਅਵਸਥਾ ਨੂੰ ਪ੍ਰਾਪਤ ਕਰਨਾ। ਸਾਹਿਬ ਕਹਿੰਦੇ ਅਸਲੀਅਤ ਇਹ ਹੈ ਅੰਦਰ ਲੋਭ ਹੈ ਪਰ ਨਾ ਧਰਮ ਦਾ ਪਤਾ ਹੈ, ਨਾ ਧਰਮ ਰੂਪੀ ਕਰਮਾਂ ਦਾ ਪਤਾ ਹੈ। ਉਂਝ ਗੁਰੂ ਸਾਹਿਬ ਸਾਨੂੰ ਚੇਤਾਵਨੀ ਦਿੰਦੇ ਨੇ, ਲੋਭੀ ਮਨੁੱਖ ਜਿਹੜਾ ਹੈ ਇਹ ਸੱਤ ਸਮੁੰਦਰੋਂ ਪਾਰ ਵਸਦਾ ਹੋਵੇ ਕਦੇ ਇਹਦੇ ਤੇ ਵਿਸ਼ਵਾਸ ਨਾ ਕਰਿਓ। ਲੋਭੀ ਕਾ ਵਿਸਾਹਾ ਨਾ ਕੀਜੈ ਜੇ ਕਾ ਪਾਰ ਵਸਾਏ, ਅੰਤ ਕਾਲ ਤਿੱਥੈ ਤੂਹੈ ਜਿੱਥੈ ਹੱਥ ਨਾ ਪਾਏ। ਇਹ ਮੇਰੀ ਹਾਲਤ ਬਣੀ ਹੈ।
ਨਾਮ ਪਰੇ ਭਗਤ ਗੋਬਿੰਦ ਕਾ ਇਹ ਰੱਖੋ ਪੈਜ ਤੁਮਾਰੀ।
ਮੇਰਾ ਨਾਮ ਪਿਆ ਹੈ ਇਹ ਪਰਮਾਤਮਾ ਦਾ ਭਗਤ ਹੈ। ਲਿਬਾਸ ਵੇਖ ਕੇ, ਧਰਮ ਦੇ ਕਰਮ ਵੇਖ ਕੇ, ਰੋਜ਼ਾਨਾ ਦਾ ਵਰਤੋਂ ਵਿਹਾਰ ਵੇਖ ਕੇ ਲੋਕ ਕਹਿੰਦੇ ਹਨ ਵੀ ਇਹ ਰੱਬ ਦਾ ਭਗਤ ਹੈ। ਅੰਦਰ ਕੀ ਹੈ? ਅੰਦਰ ਨਾ ਧਰਮ ਦਾ ਪਤਾ, ਨਾ ਧਰਮ ਦੇ ਕੰਮਾਂ ਦਾ ਪਤਾ ਹੈ, ਪਰ ਬਾਹਰੀ ਤੌਰ ਤੇ ਲੋਕ ਕਹਿੰਦੇ ਹਨ ਇਹ ਪਰਮਾਤਮਾ ਦਾ ਭਗਤ ਹੈ। ਪਰ ਹੇ ਪਰਮਾਤਮਾ, ਇੱਕ ਅਰਦਾਸ ਹੈ, ਚੰਗੇ ਗੁਣ ਨਹੀਂ ਮੇਰੇ ਅੰਦਰ, ਪਰ ਜੇ ਕਿਤੇ ਔਗੁਣਾਂ ਦੇ ਕਾਰਨ ਗੁਣਾ ਹੋ ਗਿਆ ਨਾ ਤੇ ਇੱਜ਼ਤ ਤੇਰੀ ਦਾ ਖਤਰਾ ਹੈ, ਕਿਉਂਕਿ ਤੇਰਾ ਭਗਤ ਕਹਿੰਦੇ ਨੇ। ਸਾਧ ਸੰਗਤ, ਮਾਤਾ ਪਿਤਾ ਬਹੁਤ ਨੇਕ ਗੁਣਵਾਨ ਹੋਵਣ, ਪਰ ਜੇ ਬੱਚੇ ਕੋਈ ਗੁਨਾਹ ਕਰ ਦੇਣ ਤੇ ਉਸ ਮਾਤਾ ਪਿਤਾ ਨੂੰ ਬੱਚਿਆਂ ਦੇ ਗੁਨਾਹਾਂ ਦਾ ਉਲਾਮਾ ਜਾਂਦਾ ਹੈ ਕਿ ਤੁਹਾਡੇ ਬੱਚੇ ਜਿਨ੍ਹਾਂ ਨੇ ਗੁਨਾਹ ਕੀਤਾ। ਉਲਾਮਾ ਬੇਇੱਜ਼ਤੀ ਮਾਂ ਬਾਪ ਦੀ ਹੁੰਦੀ ਹੈ। ਇਸ ਕਰਕੇ ਹੇ ਮੇਰੇ ਪਰਮਾਤਮਾ, ਹੇ ਮੇਰੇ ਰੱਬ ਜੀ, ਨਾ ਮੈਂ ਧਰਮ ਜਾਣਦਾ ਹਾਂ, ਨਾ ਮੈਂ ਧਰਮ ਦੇ ਕਰਮ ਜਾਣਦਾ ਹਾਂ। ਅੰਦਰ ਦੀ ਹਾਲਤ ਇਹ ਹੈ, ਮਾਇਆ ਦੇ ਕਾਰਨ ਮੈਂ ਲੋਭੀ ਹੋਇਆ ਪਿਆ ਹਾਂ, ਪਰ ਮੇਰਾ ਨਾਮ ਪਰਮਾਤਮਾ ਦਾ ਭਗਤ ਪਿਆ ਹੈ। ਇਸ ਕਰਕੇ ਮਹਾਰਾਜ ਇਹ ਮੇਰੀ ਇੱਜ਼ਤ ਰੱਖਣੀ ਅਸਲੋਂ ਤੁਹਾਡੀ ਇੱਜ਼ਤ ਹੈ। ਤੁਹਾਡਾ ਭਗਤ ਕਿਤੇ ਬਦਨਾਮ ਨਾ ਹੋ ਜਾਵੇ, ਭਗਤੀ ਤੇ ਨਹੀਂ ਕਰਦਾ ਪਰ ਪਹਿਰਾਵਾ ਤੇ ਧਰਮ ਦਾ ਹੈ ਕਿ ਧਾਰਮਿਕ ਇਨਸਾਨ ਹੈ। ਇਸ ਕਰਕੇ ਆਪਣੀ ਇੱਜ਼ਤ ਆਪ ਰੱਖਣਾ ਕਰੋ।
ਹਰ ਜੀਓ ਨਿਮਾਨਿਆ ਤੋ ਮਾਨ।
ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਦੇ ਘਰ ਵਿੱਚ ਆ ਕੇ ਬਖਸ਼ਿਸ਼ ਕਰਦੇ ਨੇ, ਹੇ ਹਰੀ ਪਰਮਾਤਮਾ ਤੁਸੀਂ ਨਿਮਾਣਿਆ ਦੇ ਮਾਨ ਜੀ, ਜਿਹਨੂੰ ਕੋਈ ਸਤਿਕਾਰ ਨਹੀਂ ਦਿੰਦਾ ਸਾਧ ਸੰਗਤ, ਜਿਹਨੂੰ ਕੋਈ ਪਿਆਰ ਨਹੀਂ ਕਰਦਾ ਸਾਧ ਸੰਗਤ, ਉਸਦਾ ਮਾਣ ਉਸਦਾ ਸਤਿਕਾਰ ਵਾਹਿਗੁਰੂ ਪਰਮਾਤਮਾ ਹੈ। ਮਹਾਰਾਜ ਨੇ ਖੁੱਲ੍ਹੀ ਚੇਤਾਵਨੀ ਦਿੱਤੀ ਹੈ ਸਾਧ ਸੰਗਤ। ਸਾਹਿਬ ਜੀ ਕਹਿੰਦੇ ਹਨ, ਜਾਂ ਕੋ ਮੁਸ਼ਕਿਲ ਅੱਤ ਬਣੈ ਢੋਏ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਗ ਪੇ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੇ ਸਭ ਅਸਰਾਓ, ਚਿੱਤ ਆਵੈ ਉਸ ਪਾਰ ਬ੍ਰਹਮ ਲੱਗੈ ਨਾ ਤੱਤੀ ਵਾਉ। ਸਾਹਿਬ ਨਿਤਾਣਿਆ ਕਾ ਤਾਣ, ਆਏ ਨਾ ਜਾਈ ਥਿਰ ਸਦਾ ਗੁਰ ਸ਼ਬਦੀ ਸੱਚ ਜਾਣ। ਉਹ ਪਰਮਾਤਮਾ ਜਿਨ੍ਹਾਂ ਦਾ ਕਿਤੇ ਵੀ ਕੋਈ ਤਾਣ ਸਹਾਰਾ ਨਹੀਂ ਹੈ ਸਾਧ ਸੰਗਤ, ਕਿਸ ਵੀ ਕੋਈ ਕੋਏ ਮੰਜ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜ਼ਾ ਰੋਏ ਜਾਂ ਲੱਗ ਚਿੱਤ ਨਾ ਆਵੇ। ਕਿਸੇ ਦਾ ਕੋਈ ਸਹਾਰਾ ਹੈ, ਕਿਸੇ ਦਾ ਕੋਈ ਸਹਾਰਾ ਹੈ ਮੇਰੇ ਮਾਲਕ, ਪਰ ਮੇਰਾ ਨਿਮਾਣੀ ਜਿੰਦ ਦਾ ਜਿਹੜਾ ਸਹਾਰਾ ਹੈ ਉਹ ਤੂੰ ਹੈ। ਕਿਸੇ ਨੂੰ ਕਿਸੇ ਦਾ ਸਹਾਰਾ ਹੈ ਪਰ ਮੰਜ ਨਿਮਾਣੀ ਇੱਕ ਤੂੰ, ਹਰ ਜੀਓ ਨਿਮਾਣਿਆ ਤੋਂ ਮਾਣ। ਹੇ ਮੇਰੇ ਵਾਹਿਗੁਰੂ, ਮੇਰਾ ਕਿਤੇ ਵੀ ਹੋਰ ਮਾਣ ਨਹੀਂ ਹੈ, ਕੋਈ ਵੀ ਮੇਰਾ ਸਹਾਰਾ ਨਹੀਂ ਬਣਦਾ। ਤੇ ਸਤਿਗੁਰੂ ਜੀ ਕਹਿੰਦੇ ਹਨ, ਭਾਈ ਜੇ ਅੱਤ ਦੀ ਮੁਸ਼ਕਿਲ ਬਣ ਜਾਵੇ, ਦੁਸ਼ਮਣ ਨੇੜੇ ਆ ਜਾਣ, ਆਪਣੇ ਜਿਹੜੇ ਹਨ ਉਹ ਦੂਰ ਚਲੇ ਜਾਣ, ਵਾਹਿਗੁਰੂ ਦਾ ਓਟ ਆਸਰਾ ਲਓ। ਨਿਮਾਣਿਆਂ ਦਾ ਮਾਣ ਜਿਹੜਾ ਹੈ ਉਹ ਪਰਮਾਤਮਾ ਹੈ। ਇਹ ਗੁਰੂ ਦੇ ਸ਼ਬਦ ਦੁਆਰਾ ਸੋਝੀ ਬਖਸ਼ਿਸ਼ ਕੀਤੀ ਮਹਾਰਾਜ ਨੇ। ਇਹ ਗੱਲ ਚੇਤੇ ਰੱਖ ਲੈਣੀ ਤੇ ਚੇਤੇ ਏਦਾਂ ਰੱਖਣੀ, ਜਿਨਹੂੰ ਬਾਤ ਨਿਸ਼ਚਲ ਧਰੂ ਜਾਣੀ ਤੇਈ ਜੀਵ ਕਾਲ ਤੇ ਬਚਾ। ਜਿਸ ਤਰ੍ਹਾਂ ਆਪਾਂ ਉਦਾਹਰਣਾਂ ਪੜ੍ਹਦੇ ਹਾਂ, ਸਾਨੂੰ ਪ੍ਰਮਾਣ ਦਿੱਤੇ ਜਾਂਦੇ ਗੁਰਬਾਣੀ ਦੇ ਵਿੱਚੋਂ ਕਿ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜੇ ਨਾਮ ਜਪਣਾ ਤੇ ਧਰੂ ਪ੍ਰਹਿਲਾਦ ਦੀ ਤਰ੍ਹਾਂ ਜਪਣਾ ਹੈ, ਜੇ ਆਪਣੇ ਗੁਰੂ ਨੂੰ ਵੱਡਾ ਸਮਝਣਾ ਤੇ ਏਦਾਂ ਸਮਝਣਾ ਜਿਸ ਤਰ੍ਹਾਂ ਧਰੂ ਨੇ ਤੇ ਪ੍ਰਹਿਲਾਦ ਨੇ ਜਾਣਿਆ ਆਪਣੇ ਗੁਰੂ ਨੂੰ ਵੱਡਾ। ਲੋਹੇ ਦੀ ਲੱਠ ਵਾਂਗੂ ਇੱਕ ਗੱਲ ਸਮਝ ਲੈਣੀ ਹੈ ਕਿ ਸ੍ਰੀ ਗੁਰੂ ਸਾਹਿਬ ਸਭ ਉੱਪਰ, ਜੋ ਮੇਰਾ ਸਤਿਗੁਰੂ ਹੈ ਇਹ ਸਭ ਤੋਂ ਉੱਪਰ ਹੈ। ਮੈਨੂੰ ਮੁਸ਼ਕਿਲ ਆਵੇ ਤੇ ਮੇਰਾ ਵਾਹਿਗੁਰੂ ਮੇਰੀ ਮੁਸ਼ਕਿਲ ਦਾ ਹੱਲ ਕਰੇਗਾ, ਮੁਸੀਬਤ ਪਵੇ ਤੇ ਮੇਰਾ ਵਾਹਿਗੁਰੂ ਮੇਰੀ ਮੁਸੀਬਤ ਨੂੰ ਨਿਵਰਤ ਕਰੇਗਾ। ਇਹ ਜਾਣ ਲੈਣਾ, ਜਦੋਂ ਦੂਜੇ ਧਰਮ ਨੂੰ ਮੁਸੀਬਤ ਪਈ, ਸਮੁੱਚਾ ਹਿੰਦੂ ਧਰਮ ਜਿਹੜਾ ਸੀ ਨੇਸ਼ ਤੋਂ ਨਾਬੂਦ ਹੋ ਚੱਲਿਆ ਸਾਧ ਸੰਗਤ, ਔਰ ਸਮੂਹ ਧਰਮ ਦੇ ਆਗੂਆਂ ਨੇ, ਇਹ ਲਿਖਿਆ ਹੋਇਆ ਇਤਿਹਾਸ ਅੰਦਰ ਕਿ ਅਮਰਨਾਥ ਮੰਦਰ ਦੇ ਵਿੱਚ ਆ ਕੇ ਚਿੰਤਾਗ੍ਰਸਤ ਹੋ ਕੇ ਅਰਦਾਸ ਕੀਤੀ, ਇਹ ਧਰਮ ਕਿੱਦਾਂ ਬਚੇਗਾ। ਉਸ ਮੰਦਰ ਦੇ ਵਿੱਚੋਂ ਇੱਕ ਗੈਬੀ ਆਵਾਜ਼ ਆਈ ਹੈ ਕਿ ਜੇ ਤੁਸੀਂ ਇਸ ਧਰਮ ਨੂੰ ਬਚਾਉਣਾ ਚਾਹੁੰਦੇ ਹੋ ਅਨੰਦਪੁਰ ਚਲੇ ਜਾਓ, ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੋ, ਜੇ ਗੁਰੂ ਤੇਗ ਬਹਾਦਰ ਦਿਆਲੂ ਕਿਰਪਾਲੂ ਹੋ ਜਾਣ ਤੇ ਇਹ ਧਰਮ ਬਚ ਜਾਵੇਗਾ। ਔਰ ਜਦੋਂ ਉਹ ਆਏ ਹਨ, ਉਹਨਾਂ ਦੀ ਅਵਸਥਾ ਨਿਮਾਣੀ ਹੈ, ਨਿਤਾਣੀ ਹੈ, ਉਹਨਾਂ ਦੇ ਅੱਖਾਂ ਦੇ ਵਿੱਚ ਹੰਝੂ ਹਨ, ਜਿੱਥੇ ਸੰਗਤ ਜੋੜੇ ਰਹਿੰਦੀ ਹੈ ਉੱਥੇ ਖਲੋਤੇ ਹੋਏ ਹਨ। ਮੇਵੜੇ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ, ਕੌਣ ਹਨ, ਕਿੱਥੋਂ ਆਏ ਨੇ, ਕੀ ਇਹਨਾਂ ਦਾ ਕਾਰਨ, ਬੜੇ ਘਬਰਾਹਟ ਵਿੱਚ ਹਨ, ਪੁੱਛੋ ਇਹਨਾਂ ਨੂੰ। ਮੇਵੜਾ ਪੁੱਛਦਾ ਹੈ, ਅੱਗੇ ਆ ਕੇ ਆਪਣੀ ਗੱਲ ਦੱਸਦੇ ਨੇ, ਮਹਾਰਾਜ ਸਾਡਾ ਧਰਮ ਖਤਰੇ ਵਿੱਚ ਹੈ। ਖਤਰੇ ਵਿੱਚ ਹੀ ਨਹੀਂ, ਖਤਮ ਹੀ ਹੋ ਚੱਲਿਆ ਹੈ। ਤੇ ਸਤਿਗੁਰਾਂ ਨੇ ਆਖਿਆ ਸੀਗਾ ਫਿਰ ਇਹ ਧਰਮ ਬਚ ਤੇ ਜਾਵੇਗਾ, ਇਹਦੇ ਵਾਸਤੇ ਕੁਰਬਾਨੀ ਦੇਣੀ ਪਵੇਗੀ। ਯਾਦ ਰੱਖਣਾ, ਜਿੱਥੇ ਇਸ ਧਰਤੀ ਤੇ 9 ਕਰੋੜ ਦੇਵੀਆਂ ਤੇ 33 ਕਰੋੜ ਦੇਵਤੇ ਮੰਨੇ ਜਾਂਦੇ ਸਨ, ਜਦੋਂ ਉਹ ਵੀ ਹੱਥ ਖੜੇ ਕਰ ਗਏ ਕਿ ਜੇ ਇਸ ਧਰਮ ਨੂੰ ਬਚਾਉਣਾ ਚਾਹੁੰਦੇ ਹੋ ਤੇ ਅਨੰਦਪੁਰ ਚਲੇ ਜਾਓ, ਜਿਨ੍ਹਾਂ ਦਾ ਧਰਮ ਹੈ, ਹਿੰਦੂ ਬ੍ਰਾਹਮਣ ਆਗੂ ਅੱਗੇ ਆਏ ਨੇ, ਉਹਨਾਂ ਨੂੰ ਆਖਿਆ ਇਹਦਾ ਹੱਲ ਹੈ, ਇਹ ਧਰਮ ਬਚ ਜਾਵੇਗਾ, ਸੀਸ ਦੇਣਾ ਪਏਗਾ, ਕੁਰਬਾਨੀ ਦੇਣੀ ਪਵੇਗੀ। ਘਬਰਾਹਟ ਵਿੱਚ ਨੇ, ਆਪਣਾ ਧਰਮ ਬਚਾਉਣ ਵਾਸਤੇ ਆਪਣਾ ਸੀਸ ਨਹੀਂ ਕੁਰਬਾਨ ਕਰ ਸਕਦੇ, ਕਿਉਂਕਿ ਅੰਦਰ ਅੱਤ ਦਾ ਨਿਤਾਣਾਪਨ ਹੈ, ਉੱਥੇ ਫਿਰ ਬਾਲ ਗੋਬਿੰਦ ਰਾਏ ਜੀ ਸਲਾਹ ਦਿੰਦੇ ਹਨ, ਜਿੱਥੇ ਉਹ ਸਲਾਹ ਦਿੰਦੇ ਆ ਨਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ, ਉੱਥੇ ਸਤਿਗੁਰੂ ਜੀ ਮਾਤ ਗੁਜਰੀ ਜੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਸਾਥੀ ਹਨ, ਸੁਪਤਨੀ ਹਨ, ਜਗਤ ਮਾਤਾ ਹਨ, ਉਹਨਾਂ ਦੇ ਨਾਲ ਸਲਾਹ ਵੀ ਕਰਦੇ ਨੇ। ਗੁਜਰੀ, ਤੁਹਾਡੇ ਸਪੁੱਤਰ ਨੇ ਇਹ ਸਲਾਹ ਦਿੱਤੀ ਹੈ, ਇਹ ਨਿਤਾਣੇ ਬਣ ਕੇ ਆਏ ਨੇ, ਇਹਨਾਂ ਦਾ ਧਰਮ ਇਸ ਤਰ੍ਹਾਂ ਬਚਦਾ ਹੈ ਜੇ ਗੁਰੂ ਨਾਨਕ ਦਾ ਘਰ ਕੁਰਬਾਨੀ ਕਰੇ। ਤੇ ਬੜੇ ਫਕਰ ਦੇ ਨਾਲ ਆਖਿਆ ਸੀਗਾ ਮਾਤ ਗੁਜਰੀ ਜੀ ਨੇ, ਕਹਿਣ ਲੱਗੇ ਵੀ ਮੇਰੀ ਛਾਤੀ ਤੋਂ ਅੰਮ੍ਰਿਤ ਪੀਣ ਵਾਲਾ ਮੇਰਾ ਸਪੁੱਤਰ ਗੋਬਿੰਦ ਰਾਏ ਤੁਹਾਨੂੰ ਕਦੇ ਵੀ ਗਲਤ ਸਲਾਹ ਨਹੀਂ ਦੇ ਸਕਦਾ। ਤੇ ਵਿਦਵਾਨ ਸੱਜਣ ਲਿਖਦੇ ਹਨ, ਕਹਿੰਦੇ ਕਿ ਸਤਿਗੁਰਾਂ ਨੇ ਆਖਿਆ ਗੁਜਰੀ ਪੁੱਤਰ ਅਨਾਥ ਹੋ ਜਾਵੇਗਾ, ਤੂੰ ਵਿਧਵਾ ਹੋ ਜਾਵੇਂਗੀ। ਤੇ ਮਾਤ ਗੁਜਰੀ ਜੀ ਨੇ ਆਖਿਆ ਸੀਗਾ ਜੇ ਇਸ ਭਾਰਤ ਵਰਸ਼ ਦੀਆਂ ਬੱਚੀਆਂ ਮੇਰੀਆਂ ਭੈਣਾਂ ਵਿਧਵਾ ਹੋਣੋਂ ਬਚ ਜਾਣ, ਜੇ ਇੱਥੋਂ ਦੇ ਬੱਚੇ ਅਨਾਥ ਹੋਣੋਂ ਬਚ ਜਾਣ, ਤੇ ਪਰਮਾਤਮਾ ਦੇ ਭਾਣੇ ਦੇ ਵਿੱਚ ਮੈਂ ਇਹ ਵੀ ਜੋ ਵਿਛੋੜਾ ਹੈ ਇਹ ਵੀ ਪ੍ਰਾਪਤ ਕਰ ਲਵਾਂਗੀ। ਔਰ ਉਹ ਮਾਤ ਗੁਜਰੀ ਜਿਨ੍ਹਾਂ ਦਾ ਆਨੰਦ ਕਾਰਜ ਸਾਧ ਸੰਗਤ ਦੀ ਕਰਤਾਰਪੁਰ ਦੀ ਧਰਤੀ ਤੇ ਭਾਈ ਲਾਲ ਚੰਦ ਉਹਨਾਂ ਦੇ ਸਪੁੱਤਰੀ ਹਨ ਮਾਤ ਗੁਜਰੀ ਜੀ। ਔਰ ਜਿਸ ਵਕਤ ਆਨੰਦ ਕਾਰਜ ਦੀ ਗੱਲ ਚੱਲਦੀ ਹੈ ਉਹ ਕੀਰਤਪੁਰ ਦੀ ਧਰਤੀ ਤੇ ਚੱਲਦੀ ਹੈ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਨਾਲ। ਤੇ ਜਦੋਂ ਆਨੰਦ ਕਾਰਜ ਕਰਤਾਰਪੁਰ ਦੀ ਧਰਤੀ ਤੇ ਹੁੰਦਾ ਹੈ ਤੇ ਸਤਿਗੁਰੂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਵੇਖ ਕੇ ਕਹਿੰਦੇ ਨੇ ਨਾਨਕੀ ਤੂੰ ਬੜੇ ਭਾਗਾਂ ਵਾਲੀ ਹੈ। ਆਖਿਆ ਗੁਰਦੇਵ ਸਵਾਮੀ ਤੁਹਾਡੇ ਅਟਲ ਬਚਨ ਪਰ ਆਉਣ ਵਾਲੇ ਭਵਿੱਖ ਦੇ ਮੇਰੇ ਉੱਤਮ ਭਾਗ ਥੋੜ੍ਹੀ ਜਿਹੀ ਵਿਆਖਿਆ ਕਰੋ। ਸਤਿਗੁਰਾਂ ਵੇਖ ਕੇ ਆਖਿਆ ਸੀ ਵੇਖ ਸੋਹਣੀ ਜੋੜੀ ਕਿੰਨੀ ਸੋਹਣੀ ਲੱਗਦੀ ਹੈ, ਗੁਣਾਂ ਨਾਲ ਸੰਪੰਨ ਹੈ, ਅਸੀਂ ਤੇ ਪਹਿਲਾਂ ਸਰੀਰ ਤਿਆਗ ਜਾਣਾ ਹੈ ਪਰ ਤੁਸੀਂ ਇੱਕ ਸੂਰਬੀਰ ਬਹਾਦਰ ਪੋਤਰੇ ਦੇ ਦਰਸ਼ਨ ਕਰਕੇ ਤੇ ਫਿਰ ਇਸ ਮਾਤ ਲੋਕ ਤੋਂ ਜਾਓਗੇ। ਔਰ ਯਾਦ ਰੱਖਣਾ ਸਾਧ ਸੰਗਤ ਜਿਸ ਵਕਤ ਤੋਂ ਬਰਾਤ ਚੱਲਣ ਲੱਗਦੀ ਹੈ ਭਾਈ ਲਾਲ ਚੰਦ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜ ਕੇ ਬੇਨਤੀ ਕਰਦੇ ਹਨ, ਸੱਚੇ ਪਾਤਸ਼ਾਹ ਮੈਂ ਬਰਾਤ ਦੀ ਸੇਵਾ ਨਹੀਂ ਕਰ ਸਕਿਆ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੜੇ ਪਿਆਰ ਦੇ ਨਾਲ ਛਾਤੀ ਨਾਲ ਲਾ ਕੇ ਆਖਿਆ ਸੀਗਾ ਲਾਲ ਚੰਦ ਜੀ ਜਿਸ ਨੇ ਆਪਣੀ ਸਪੁੱਤਰੀ ਦੇ ਦਿੱਤੀ ਹੈ, ਦਿਲ ਦਾ ਟੁਕੜਾ ਦੇ ਦਿੱਤਾ ਹੈ, ਉਹਨੇ ਪਿੱਛੇ ਕੀ ਰੱਖਿਆ ਹੈ, ਕੁਛ ਨਹੀਂ ਰੱਖਿਆ ਪਿੱਛੇ ਉਹਨੇ। ਔਰ ਉਹੀ ਮਾਤ ਗੁਜਰੀ ਸਾਧ ਸੰਗਤ ਜੀ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਗੁਜਰੀ ਅਸੀਂ ਕੁਰਬਾਨ ਹੋ ਜਾਣਾ ਹੈ, ਪਿੱਛੇ ਪੁੱਤਰ ਦੀ ਤੇ ਧਰਮ ਦੀ ਜ਼ਿੰਮੇਵਾਰੀ ਤੁਹਾਡੀ ਹੈ ਕਿਉਂਕਿ ਆਪਣੇ ਧਰਮ ਨੂੰ ਵੀ ਆਪਣੀਆਂ ਜੜ੍ਹਾਂ ਤੇ ਆਪਣੇ ਪੈਰਾਂ ਤੇ ਟਿਕਾਉਣਾ ਪਿੱਛੇ ਆਗੂ ਦੀ ਲੋੜ ਹੈ। ਔਰ ਸਾਧ ਸੰਗਤ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਕੁਰਬਾਨ ਹੁੰਦੇ ਨੇ ਜਦੋਂ ਨਿਤਾਣੇ ਬਣ ਕੇ ਬ੍ਰਾਹਮਣ ਆਏ ਉਹਨਾਂ ਦੇ ਕਾਰਨ ਸਤਿਗੁਰੂ ਕੁਰਬਾਨ ਹੁੰਦੇ ਨੇ ਤੇ ਜਿਸ ਵਕਤ ਦਿੱਲੀ ਤੋਂ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਸੀਸ ਆਇਆ ਮਾਤ ਗੁਜਰੀ ਜੀ ਸਮੁੱਚੇ ਸਰੀਰ ਦੇ ਸਮੇਤ ਦਰਸ਼ਨ ਨਹੀਂ ਕਰਦੇ, ਕੇਵਲ ਆਪਣੇ ਪਤੀ ਦੇ ਸੀਸ ਦੇ ਦਰਸ਼ਨ ਕਰਦੇ ਹਨ। ਔਰ ਇੱਕ ਸੁਹਾਗਣ ਜਾਣ ਸਕਦੀ ਹੈ ਕਿ ਇਕੱਲੇ ਪਤੀ ਦੇ ਸੀਸ ਦੇ ਦਰਸ਼ਨ ਕਰਨੇ ਰੁੱਖ ਭੋਜਨ ਭੂਮ ਸੈਣ ਸਖੀ ਪ੍ਰਹਿਸੰਗ ਸੁਖ ਬਿਹਾਤ, ਰੁੱਖਾ ਸੁੱਖਾ ਮਿਲ ਜਾਵੇ, ਭੁੰਜੇ ਸੋਣਾ ਭਾਵੇਂ ਮਿਲ ਜਾਵੇ ਪਰ ਪਤੀ ਦੀ ਪਿਆਰ ਦੀ ਛਾਂ ਵਿੱਚ ਸਾਰੇ ਸੁੱਖ ਹਨ। ਪਰ ਮਾਤ ਗੁਜਰੀ ਜੀ ਨੇ ਆਪਣੇ ਪਤੀ ਦੇ ਸੀਸ ਦੇ ਦਰਸ਼ਨ ਕੀਤੇ ਸਾਧ ਸੰਗਤ। ਉਸ ਤੋਂ ਬਾਅਦ ਜੇ ਧਰਮ ਦੀ ਅਗਵਾਈ ਕੀਤੀ ਹੈ ਤੇ ਮਾਤ ਗੁਜਰੀ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਜਦੋਂ ਚੱਲਦੇ ਹਨ ਤੇ ਛੋਟੇ ਸਾਹਿਬਜ਼ਾਦੇ ਮਾਤ ਜੀ ਦੇ ਕੋਲ ਹਨ, ਠੰਡੇ ਬੁਰਜ ਦੇ ਵਿੱਚ ਜੇ ਮਾਤਾ ਜੀ ਬਿਰਾਜਮਾਨ ਹੁੰਦੇ ਹਨ ਤਾਂ ਉਹਨਾਂ ਨੇ ਸੀਸ ਵੇਖ ਕੇ ਆਖਿਆ ਸੀ ਨਾ ਗੁਰਦੇਵ ਸਵਾਮੀ ਤੁਹਾਡੀ ਨਿਭ ਗਈ ਮੇਰੀ ਵੀ ਨਿਭ ਜਾਵੇ। ਤੇ ਉਹੀ ਮਾਤ ਗੁਜਰੀ ਜੀ ਹਨ ਸਾਧ ਸੰਗਤ, ਠੰਡੇ ਬੁਰਜ ਵਿੱਚ ਬੈਠ ਕੇ ਵੀ ਅੱਤ ਦੀ ਠੰਡ ਹੈ, ਬਾਰਿਸ਼ ਹੋ ਕੇ ਹਟੀ ਹੈ, ਭੁੱਖ ਹੈ, ਪਿਆਸ ਹੈ, ਸਮੇਂ ਦੇ ਮੁਤਾਬਕ ਕੋਈ ਸਹੂਲਤ ਨਹੀਂ ਹੈ ਪਰ ਸਾਰੀ ਰਾਤ ਇੱਕੋ ਗੱਲ ਕਹਿੰਦੇ ਰਹੇ ਨਾ ਬੇਟਾ ਇਹ ਦੁਸ਼ਟ ਹਨ, ਇਹ ਜਮਦੂਤ ਹਨ, ਤਰਸ ਤੇ ਦਇਆ ਨਾਂ ਦੀ ਕੋਈ ਚੀਜ਼ ਨਹੀਂ ਇਹਨਾਂ ਦੇ ਵਿੱਚ, ਪਰ ਇੱਕ ਗੱਲ ਯਾਦ ਰੱਖਿਓ ਇਹਨਾਂ ਨੇ ਤੁਹਾਨੂੰ ਸ਼ਹੀਦ ਕਰਨਾ ਹੈ, ਲਾਲਚ ਵੱਸ ਨਾ ਹੋਏ। ਦੁੱਖ ਆਉਂਦੇ ਨੇ, ਮਰਦਾਂ ਤੇ ਆਉਂਦੇ ਨੇ ਪਰ ਆਪਣੇ ਦਾਦੇ ਦੇ ਬਚਨ ਯਾਦ ਰੱਖਿਓ, ਦਾਦੇ ਤੋਂ ਭਾਵ ਗੁਰੂ ਤੇਗ ਬਹਾਦਰ ਮਹਾਰਾਜ, ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਵਾਲੇ ਪਾਸੇ ਧਿਆਨ ਦਿਵਾਉਣਾ ਇਹ ਇੱਕ ਮਾਤ ਗੁਜਰੀ ਜੀ ਦਾ ਉੱਤਮ ਸੁਪਤਨੀ ਹੋਣਾ ਤੇ ਆਪਣੇ ਪਤੀ ਦੇ ਗੁਣਾਂ ਤੋਂ ਜਾਣੂ ਹੋਣਾ ਹੈ ਸਾਧ ਸੰਗਤ।
ਬੇਟਾ ਦੁਸ਼ਟ ਤਸੀਹੇ ਦੇ ਕਨੇਰੇ ਉਦੋਂ ਬਚਨ ਸਿਮਰਨੇ ਦਾਦੇ ਕੇਰੇ। ਜਦੋਂ ਦੁਸ਼ਟ ਤਸੀਹੇ ਦੇਣਗੇ ਤਸੀਹੇ ਨਾ ਝੱਲੇ ਜਾਣ, ਦਾਦੇ ਗੁਰਦੇਵ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਯਾਦ ਕਰਿਓ, ਉਹਨਾਂ ਦੇ ਬਚਨ ਹਨ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁੱਖ ਸੁਨੇਹੇ ਹਰ ਭੈ ਨਹੀਂ ਜਾਂ ਕਹਿ ਕੰਚਨ ਮਾਟੀ ਮੰਨੈ। ਇਹਨਾਂ ਬਚਨਾਂ ਦੇ ਮੁਤਾਬਕ ਇਹ ਬਚਨ ਜੋ ਮੰਦਰ ਕੋ ਥੰਮੈ ਥੰਮਣ ਤੇ ਉਹ ਗੁਰ ਕਾ ਸ਼ਬਦ ਮਣੀਏ ਸਥੰਮਣ, ਇਹ ਮਾਤ ਗੁਜਰੀ ਦੀ ਕੁਰਬਾਨੀ ਹੈ। ਜਿਸ ਦਿਨ ਸ਼ਹੀਦ ਹੋਣ ਵਾਸਤੇ ਠੰਡੇ ਬੁਰਜ ਤੋਂ ਬੱਚੇ ਤੁਰਦੇ ਨੇ ਤੇ ਮਾਤ ਗੁਜਰੀ ਜੀ ਬੜੇ ਪਿਆਰ ਦੇ ਨਾਲ ਕਹਿੰਦੇ, ਆਓ ਜਾਣੇ ਸੇ ਪਹਿਲੇ ਗਲੇ ਸੇ ਲਗਾ ਤੋ ਲੂੰ, ਕੇਸੋ ਕੋ ਕੰਗੀ ਕਰੂੰ ਜਰਾ ਮੂੰਹ ਦਿਵਾ ਤੋ ਲੂੰ, ਆਓ ਜੋਰਾਵਰ ਸਿੰਘ, ਇਹ ਉਹ ਮਾਂ ਆ ਮਾਤ ਗੁਜਰੀ ਜਿਨ੍ਹਾਂ ਦਾ 1632 ਜਾਂ 1634 ਪ੍ਰਿੰਸੀਪਲ ਸਤਵੀਰ ਸਿੰਘ ਜੀ 1632 ਈਸਵੀ ਵਿੱਚ ਕਹਿੰਦੇ ਆਨੰਦ ਕਾਰਜ ਹੋਇਆ, ਧਿਆਨ ਦੇਣਾ, ਤੇ 1666 ਈਸਵੀ ਦੇ ਵਿੱਚ ਬਾਲ ਗੋਬਿੰਦ ਰਾਏ ਜੀ ਦਾ ਪ੍ਰਕਾਸ਼ ਹੁੰਦਾ ਸਾਧ ਸੰਗਤ, ਇੰਨਾ ਲੰਮਾ ਸਮਾਂ ਵਿੱਚ ਪੈਂਦਾ ਹੈ। ਜਿਹੜੀ ਮਾਂ ਅਰਦਾਸਾਂ ਕਰ ਕਰਕੇ ਪੁੱਤਰ ਦੀ ਪ੍ਰਾਪਤੀ ਕਰਦੀ ਹੈ, ਅੱਜ ਪੋਤਰੇ ਦੋ ਕੋਲ ਨੇ, ਪਤਾ ਸ਼ਹੀਦ ਹੋ ਜਾਣਾ ਹੈ ਤੇ ਫਿਰ ਵੀ ਕਹਿੰਦੀ, ਆਓ ਮੇਰੇ ਪੁੱਤਰ, ਮੈਨੂੰ ਪਤਾ ਤੁਸੀਂ ਸਿੱਖੀ ਸਿੱਧਕ ਭਰੋਸੇ ਨਾਲ ਇਸ ਪੰਥ ਤੋਂ ਸਿੱਖੀ ਤੋਂ ਕੁਰਬਾਨ ਹੋ ਜਾਵੋਗੇ, ਪਰ ਮੈਂ ਜਾਣ ਤੋਂ ਪਹਿਲਾਂ ਸੋਹਣੇ ਲਾਲ ਜੀ ਆਪਣੇ ਗੱਲ ਦੇ ਨਾਲ ਲਾ ਲਵਾਂ, ਤੁਹਾਨੂੰ ਗੱਲ ਵੱਕੜੀ ਵਿੱਚ ਲੈ ਲਵਾਂ, ਤੁਹਾਨੂੰ ਇਹ ਅੱਜ ਲੋੜ ਆ ਸਾਧ ਸੰਗਤ। ਹਰ ਗੁਰਸਿੱਖ ਕੋਈ ਕਰਮ ਕਰੇ, ਆ ਦਸੰਬਰ ਦਾ ਮਹੀਨਾ ਪੋਹ ਦਾ ਮਹੀਨਾ ਇੰਨਾ ਕੁ ਚੇਤੇ ਰੱਖ ਲਵੇ, ਮੈਂ DJ ਨਹੀਂ ਵਜਾਵਾਂਗਾ, ਇੰਨੀ ਖੁਸ਼ੀ ਔਰ ਇਸ ਤਰੀਕੇ ਦੇ ਨਾਲ ਨਹੀਂ ਵਿਚਰਾਂਗਾ ਕਿ ਛੋਟੇ ਸਾਹਿਬਜ਼ਾਦਿਆਂ ਦੀਆਂ ਯਾਦਾਂ ਹੀ ਭੁੱਲ ਜਾਣ ਮੈਨੂੰ, ਮਾਤ ਗੁਜਰੀ ਦਾ ਉਪਦੇਸ਼ ਹੀ ਭੁੱਲ ਜਾਵੇ ਮੈਨੂੰ। ਔਰ ਜੇ ਸਾਨੂੰ ਇਤਿਹਾਸ, ਇਹ ਜਿਹੜਾ ਇਤਿਹਾਸ ਹੈ ਨਾ ਸਾਧ ਸੰਗਤ ਛੋਟੇ ਸਾਹਿਬਜ਼ਾਦਿਆਂ ਦਾ, ਇਹ ਸਾਡੇ ਬਜ਼ੁਰਗ, ਸਾਡੀਆਂ ਦਾਦੀਆਂ, ਸਾਡੀਆਂ ਮਾਤਾਵਾਂ ਇੱਕ ਪਾਸੇ ਨਾਲ ਸਾਨੂੰ ਲੰਮੇ ਪਾ ਲੈਂਦੀਆਂ ਸਨ, ਨਾਲ ਇਹ ਇਤਿਹਾਸ ਸੁਣਾਉਂਦੀਆਂ ਸਨ, ਉਚੇਚੇ ਤੌਰ 'ਤੇ ਨਹੀਂ ਸੀ ਸੁਣਨਾ ਪੈਂਦਾ, ਮਾਂ ਦਾਦੀ ਪ੍ਰਚਾਰਕ ਸੀ ਸਾਡੀ। ਅੱਜ ਵੇਖ ਲਈਏ ਆਪਾਂ ਛੋਟੇ ਸਾਹਿਬਜ਼ਾਦਿਆਂ ਦਾ, ਵੱਡੇ ਸਾਹਿਬਜ਼ਾਦਿਆਂ ਦਾ ਇਤਿਹਾਸ ਸਾਡੀ ਨਜ਼ਰ ਤੋਂ ਕਿਤੇ ਦੂਰ ਚਲੇ ਗਿਆ, ਔਰ ਆਪਾਂ ਇੰਨੇ ਭੁੱਲ ਚੁੱਕੇ ਹਾਂ, ਕਦੇ ਵਿਚਾਰ ਹੀ ਨਹੀਂ ਆਉਂਦੀ ਸਾਧ ਸੰਗਤ। ਇਹ ਵਿਚਾਰ ਕਰੀਏ ਆਪਾਂ, ਜਿੱਥੇ ਇਹ ਵਿਚਾਰ ਕਰਨੀ ਹੈ ਉੱਥੇ ਮਾਂ ਕਦੇ ਵੀ ਨਾਈ ਦੀ ਦੁਕਾਨ ਤੇ ਨਾ ਆਪ ਜਾਵੇ, ਨਾ ਬੱਚੇ ਨੂੰ ਲੈ ਕੇ ਜਾਵੇ। ਕਿਉਂ? ਕਿਉਂਕਿ ਆਖਰੀ ਸਮੇਂ ਤੇ ਦੋ ਲਾਲ, ਕੀਮਤੀ ਲਾਲ, ਜਿਨ੍ਹਾਂ ਵਰਗੇ ਨਾ ਪਹਿਲਾਂ ਇਸ ਸ੍ਰਿਸ਼ਟੀ ਤੇ ਪੈਦਾ ਹੋਏ ਸਨ ਨਾ ਬਾਅਦ ਵਿੱਚ ਹੋਣੇ ਆ, ਉਹ ਕੀਮਤੀ ਦੋ ਲਾਲ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਮਾਂ ਕਹਿੰਦੀ ਹੈ, ਪੁੱਤ ਇਹ ਕੇਸ ਵਾਧੂ ਨਹੀਂ, ਇਹ ਕੇਸ ਭਾਰੇ ਨਹੀਂ, ਆਓ ਮੈਂ ਇਹਨਾਂ ਕੇਸਾਂ ਨੂੰ ਕੰਘੀ ਕਰਕੇ ਤੁਹਾਡਾ ਮੁਖੜਾ ਧੁਲਾ ਦਿਆਂ ਇੱਕ ਵਾਰ। ਕੇਸੋ ਕੋ ਕੰਘੀ ਕਰੂੰ ਜਰਾ ਮੂੰਹ ਦਿਵਾ ਤੋ ਲੂੰ, ਆਓ ਮੇਰੇ ਪੁੱਤਰ, ਪਿਆਰੇ ਸੇ ਸਰੋ ਪਰ ਨੰਨੀ ਸੀ ਕਲਗੀ ਸਜਾ ਤੋ ਲੂੰ, ਮਰਨੇ ਸੇ ਪਹਿਲੇ ਮੈਂ ਤੁਮਕੋ ਦੁਲਹਾ ਬਣਾ ਤੋ ਲੂੰ। ਇਹ ਕੌਣ ਕਹਿੰਦੀ ਹੈ? ਇਹ ਮਾਤ ਗੁਜਰੀ ਜੀ ਕਹਿੰਦੇ ਹਨ, ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ, ਜਿਹੜੇ ਕਿਸੇ ਦੇ ਧਰਮ ਨੂੰ ਬਚਾਉਣ ਵਾਸਤੇ ਆਪਣੇ ਧਰਮ ਦੀ ਜ਼ਿੰਮੇਵਾਰੀ ਆਪਣੇ ਜੀਵਨ ਸਾਥੀ ਮਾਤ ਗੁਜਰੀ ਜੀ ਤੇ ਭਰੋਸਾ ਕਰਕੇ ਜਾਂਦੇ ਹਨ, ਔਰ ਮਾਤ ਗੁਜਰੀ ਜੀ ਆਪਣੀ ਹਯਾਤੀ ਦੇ ਵਿੱਚ ਜਿੱਥੇ ਆਪਣੇ ਪਤੀ ਨੂੰ ਕੁਰਬਾਨ ਕਰਦੇ ਨੇ, ਆਪਣੇ ਨੇਤਰਾਂ ਦੇ ਸਾਹਮਣੇ ਧਰਮ ਦੀ ਖਾਤਰ ਪੋਤਰਿਆਂ ਨੂੰ ਵੀ ਕੁਰਬਾਨ ਕਰ ਦਿੰਦੇ ਨੇ ਸਾਧ ਸੰਗਤ। ਮਾਤ ਗੁਜਰੀ ਜੀ, ਜਿੱਥੇ ਆਪਾਂ ਵਾਹਿਗੁਰੂ ਦੇ ਉਪਦੇਸ਼ ਨਾਲ ਜੁੜ ਰਹੇ ਹਾਂ, ਹੇ ਮੇਰੇ ਵਾਹਿਗੁਰੂ, ਜਿਸ ਨੂੰ ਕਿਤੇ ਵੀ ਕੋਈ ਮਾਣ ਨਹੀਂ ਹੈ, ਹਰ ਜੀਓ ਨਿਮਾਣਿਆ ਤੂੰ ਮਾਣ, ਹੇ ਮੇਰੇ ਪ੍ਰਮਾਤਮਾ, ਜਿਨ੍ਹਾਂ ਦਾ ਕੋਈ ਸਤਿਕਾਰ ਨਹੀਂ ਕਰਦਾ, ਜਿਨ੍ਹਾਂ ਨੂੰ ਮੁਸ਼ਕਲਾਂ ਬਣ ਜਾਣ, ਵਾਹਿਗੁਰੂ ਦੇ ਚਰਨਾਂ 'ਚ ਆ ਕੇ ਅਰਦਾਸ ਕਰਨ, ਉਹਨਾਂ ਦਾ ਮਾਣ, ਉਹਨਾਂ ਦਾ ਸਿਰ ਉੱਚਾ ਜਿਹੜਾ ਹੈ ਉਹ ਵਾਹਿਗੁਰੂ ਪਰਮਾਤਮਾ ਆਪ ਕਰਦਾ ਹੈ। ਜਿਹੜੇ ਬਿਲਕੁਲ ਨਿਕਾਰੇ ਹਨ ਸਾਧ ਸੰਗਤ, ਜਿਨ੍ਹਾਂ ਦੀ ਪਹਿਚਾਣ ਕੋਈ ਨਹੀਂ ਹੈ, ਜਿਹੜੇ ਆਪ ਖੁਦ ਕੁਝ ਨਹੀਂ ਕਰ ਸਕਦੇ, ਉਹਨਾਂ ਨੂੰ ਤਾਕਤਵਰ ਬਣਾ ਦਿੰਦਾ ਹੈ ਪਰਮਾਤਮਾ। ਇਸ ਕਰਕੇ ਹੀ ਮੇਰੇ ਰੱਬ ਜੀ, ਮੈਂ ਤੁਹਾਡੀ ਕੁਦਰਤ, ਤੁਹਾਡੀ ਤਾਕਤ ਤੋਂ ਕੁਰਬਾਨ ਜਾਂਦਾ ਹਾਂ। ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹ, ਉਹ ਕਿਰਪਾ ਰਾਮ ਜਿਹਨੂੰ ਗੁਰੂ ਸਾਹਿਬ ਪਹਿਲਾਂ ਕਹਿੰਦੇ ਨੇ, ਧਰਮ ਬਚ ਸਕਦਾ ਹੈ, ਕੁਰਬਾਨੀ ਦੇ ਦਿਓ, ਹਿੰਮਤ ਨਹੀਂ ਪੈਂਦੀ, ਉਹੀ ਕਿਰਪਾ ਰਾਮ ਅੰਮ੍ਰਿਤ ਛਕ ਕੇ ਕਿਰਪਾ ਸਿੰਘ ਬਣ ਜਾਂਦਾ ਹੈ। ਚਮਕੌਰ ਦੀ ਗੜੀ ਦੇ ਅੰਦਰ 10 ਲੱਖ ਦਾ ਘੇਰਾ ਹੈ ਚਾਰ ਚੁਫੇਰੇ ਸਾਧ ਸੰਗਤ, ਪਰ ਉਹੀ ਕਿਰਪਾ ਸਿੰਘ ਫਿਰ 10 ਲੱਖ ਦੇ ਨਾਲ ਜੂਝ ਕੇ ਸ਼ਹੀਦੀ ਪ੍ਰਾਪਤ ਕਰ ਜਾਂਦਾ ਹੈ। ਇਹ ਚੀਜ਼ ਕਿਸਨੇ ਬਣਾਇਆ, ਇਹ ਤਾਕਤ ਕਿਸਨੇ ਦਿੱਤੀ? ਮਹਾਰਾਜ ਜੀ ਕਹਿੰਦੇ ਉਸ ਪਰਮਾਤਮਾ ਨੇ ਦਿੱਤੀ। ਇਸ ਕਰਕੇ ਰੱਬ ਜੀ ਦੀ ਤਾਕਤ ਤੋਂ ਮੈਂ ਕੁਰਬਾਨ ਜਾਂਦਾ ਹਾਂ। ਸਮੁੱਚੇ ਸ਼ਬਦ ਦਾ ਇਹ ਕੇਂਦਰੀ ਭਾਵ ਹੈ,
ਵੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ।
ਜਿਸ ਤਰ੍ਹਾਂ ਇੱਕ ਬੱਚਾ ਜਿਹੜਾ ਹੈ ਆਪਣੇ ਸੁਭਾਅ ਦੇ ਮੁਤਾਬਕ ਅਨੇਕਾਂ ਮਾੜੇ ਪ੍ਰੇਮ ਦੇ ਵੱਸ ਹੋ ਕੇ ਉਹ ਕਰਮ ਕਰ ਜਾਂਦਾ ਹੈ, ਛੋਟਾ ਜਿਹਾ ਬੱਚਾ ਜਿਹੜਾ ਹੈ ਉਹ ਆਪਣੇ ਸੁਭਾਅ ਦੇ ਮੁਤਾਬਕ ਕਈ ਵਾਰ ਪ੍ਰੇਮ ਵੱਸ ਹੋ ਕੇ ਅਪਰਾਧ ਕਰਦਾ ਹੈ, ਇਹੋ ਜਿਹੇ ਕਰਮ ਕਰਦਾ ਹੈ ਜਿਹੜੇ ਮਾਤਾ ਪਿਤਾ ਨੂੰ ਵੀ ਚੰਗੇ ਨਹੀਂ ਲੱਗਦੇ। ਪਰ ਇੱਥੇ ਸਾਹਿਬ ਜੀ ਕਹਿੰਦੇ ਹਨ, ਮਾਂ ਬਾਪ ਫਿਰ ਆਪਣਾ ਫਰਜ਼ ਕਿਸ ਤਰ੍ਹਾਂ ਨਿਭਾਉਂਦੇ ਨੇ? ਅੱਜ ਇਸ ਤਰ੍ਹਾਂ ਸਾਡੇ ਬੱਚੇ ਬਾਗੀ ਹੁੰਦੇ ਨਾ ਸਾਡੇ ਕੋਲੋਂ, ਆਪਾਂ ਕਹਿੰਦੇ ਆਪਾਂ ਕੀ ਕਹਿਣਾ ਜੀ, ਬੱਚੇ ਵਿਗੜ ਨਾ ਜਾਣ, ਵਿਗੜ ਹੀ ਇਸ ਕਰਕੇ ਰਹੇ ਹਨ, ਆਪਾਂ ਕਹਿ ਕੁਝ ਨਹੀਂ ਰਹੇ। ਜਦੋਂ ਬੱਚਾ ਸਾਧ ਸੰਗਤ ਵੀ ਆਪਣੇ ਸੁਭਾਅ ਦੇ ਮੁਤਾਬਕ ਅਪਰਾਧ ਕਰਦਾ ਹੈ, ਮਾੜੇ ਕਰਮ ਕਰਦਾ ਹੈ, ਤੇ ਮਾਂ ਬਾਪ ਫਿਰ ਆਪਣੇ ਫਰਜ਼ ਨੂੰ ਪਹਿਚਾਣਦੇ ਆ, ਕੀ ਕਰਦੇ ਹਨ?
ਪਰ ਉਪਦੇਸ਼ ਝੁੜ ਕੇ ਬਹੁ ਭਾਤੀ ਬਹੁੜ ਪਿਤਾ ਗੱਲ ਲਾਵੇ।
ਮਾਤਾ ਪਿਤਾ ਉਪਦੇਸ਼ ਦਿੰਦੇ ਹਨ, ਪਿਆਰ ਨਾਲ ਵੀ ਸਮਝਾਉਂਦੇ ਹਨ, ਫਿਰ ਝਿੜਕਾਂ ਵੀ ਮਾਰਦੇ ਹਨ, ਲੋੜ ਪਏ ਤੇ ਚਪੇੜ ਵੀ ਮਾਰ ਦਿੰਦੇ ਹਨ। ਫਿਰ ਜਦੋਂ ਉਹ ਬੱਚਾ ਆਪਣੀ ਗਲਤੀ ਨੂੰ ਪ੍ਰਵਾਨ ਕਰਦਾ ਹੈ ਕਿ ਮੈਂ ਠੀਕ, ਮੇਰੀ ਗਲਤੀ ਹੈ, ਅੱਜ ਤੋਂ ਬਾਅਦ ਮੈਂ ਗਲਤੀ ਨਹੀਂ ਕਰਾਂਗਾ, ਤੇ ਰੋ ਰੋ ਕੇ ਉਹ ਕਹਿੰਦਾ ਹੈ, ਫਿਰ ਜਦੋਂ ਉਹ ਬੱਚਾ ਰੋਂਦਾ ਨਾ ਸਾਧ ਸੰਗਤ, ਤੇ ਫਿਰ ਸਤ ਜਿਹੜੇ ਮਾਤ ਪਿਤਾ ਹੁੰਦੇ ਹਨ ਉਹ ਆਪਣੇ ਗਲ ਦੇ ਨਾਲ ਲਾ ਲੈਂਦੇ ਨੇ, ਹਟਕੋਰੇ ਲੈਂਦੇ ਬੱਚੇ ਨੂੰ। ਜਦੋਂ ਬੱਚਾ ਪ੍ਰਵਾਨ ਕਰ ਲਵੇ ਨਾ ਕਿ ਮਾਤਾ ਜੀ ਪਿਤਾ ਜੀ ਸੱਚ ਮੇਰੇ ਕੋਲ ਗਲਤੀ ਹੋਈ ਹੈ, ਅੱਜ ਤੋਂ ਬਾਅਦ ਮੈਂ ਇਹ ਗਲਤੀ ਨਹੀਂ ਕਰਾਂਗਾ, ਤੇ ਮੈਂ ਤੁਹਾਡੇ ਤੋਂ ਦੂਰ ਵੀ ਨਹੀਂ ਜਾਣਾ ਚਾਹੁੰਦਾ, ਤੇ ਮਾਂ ਬਾਪ ਸਾਧ ਸੰਗਤ ਉਹਦੇ ਨਾਲ ਵੈਰ ਨਹੀਂ ਕਰਦੇ, ਮਾਂ ਬਾਪ ਉਹਦੇ ਨਾਲ ਦੁਸ਼ਮਣੀ ਨਹੀਂ ਕਰਦੇ, ਮਾਤਾ ਪਿਤਾ ਉਸਨੂੰ ਘੁੱਟ ਕੇ ਸਗੋਂ ਅੱਗੇ ਨਾਲੋਂ ਵੀ ਵੱਧ ਪਿਆਰ ਕਰਦਿਆਂ ਆਪਣੀ ਗੱਲ ਵੱਕੜੀ ਵਿੱਚ ਲਾਉਂਦੇ ਹਨ। ਦਿੱਤਾ ਸੀ ਨਾ ਬਦਾਵਾ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੇ ਸਾਹਮਣੇ ਪੁੱਤਰ ਦਾ ਪਾਵਣ ਸਰੀਰ ਪਿਆ ਹੈ, ਇੱਕ ਨੇਤਰਾਂ ਦੇ ਵਿੱਚੋਂ ਹੰਝੂ ਵੀ ਨਹੀਂ ਆਉਂਦਾ, ਪਰ ਜਿਸ ਵਕਤ ਖਦਰਾਣੇ ਦੀ ਢਾਬ ਤੇ ਭਾਈ ਮਹਾਂ ਸਿੰਘ ਨੂੰ ਵੇਖਦੇ ਹਨ, ਤੇ ਸਾਹਸਿਤ ਭਾਈ ਵੀਰ ਸਿੰਘ ਨੂੰ ਜਦੋਂ ਆਪਾਂ ਪੜ੍ਹਦੇ ਹਾਂ, ਭਾਈ ਮਹਾਂ ਸਿੰਘ ਦੇ ਪਾਵਣ ਪਵਿੱਤਰ ਸੀਸ ਨੂੰ ਆਪਣੀ ਗੋਦ ਵਿੱਚ ਲੈ ਕੇ ਤੇ ਸਤਿਗੁਰਾਂ ਦੇ ਨੇਤਰਾਂ ਦੇ ਵਿੱਚ ਪਿਆਰ ਦੇ ਹੰਝੂ ਸਨ। ਬਹੁੜ ਪਿਤਾ ਗਲ ਲਾਵੇ, ਸਤਿਗੁਰੂ ਫਿਰ ਪਿਆਰ ਨਾਲ ਗਲ ਵਿੱਚ ਲਾਉਂਦੇ ਨੇ, ਪਰ ਝਿੜਕਦੇ ਵੀ ਹਨ, ਉਪਦੇਸ਼ ਵੀ ਦਿੰਦੇ ਹਨ। ਪਰ ਸਿੱਖ ਦਾ ਜਿਹੜਾ ਸੁਭਾਅ ਏਦਾਂ ਦਾ ਬਣ ਜਾਵੇ, ਜੇ ਗੁਰ ਝਿੜਕੇ ਤਾਂ ਮਿੱਠਾ ਲੱਗੇ, ਜੇ ਬਖਸ਼ੇ ਤਾਂ ਗੁਰ ਵਡਿਆਈ, ਜੇ ਗੁਰੂ ਬਖਸ਼ਿਸ਼ ਕਰੇ ਨਾ ਮਾਣ ਸਤਿਕਾਰ ਦੇਵੇ, ਇਹਦੇ ਵਿੱਚ ਮੇਰਾ ਆਪਣਾ ਕੋਈ ਸਿਆਣਪ ਨਹੀਂ ਹੈ, ਇਹ ਗੁਰੂ ਦੀ ਵੀ ਬਖਸ਼ਿਸ਼ ਹੈ। ਇਸ ਕਰਕੇ ਮਹਾਰਾਜ ਜੀ ਇੱਕ ਦ੍ਰਿਸ਼ਟਾਂਤ ਦੇ ਕੇ ਕਹਿੰਦੇ ਨੇ, ਵਿਗੜੇ ਹੋਏ ਬੱਚੇ ਨੂੰ ਮਾਂ ਬਾਪ ਸਮਝਾਉਂਦੇ ਨੇ, ਝਿੜਕਦੇ ਨੇ, ਤੇ ਜਦੋਂ ਬੱਚਾ ਸਿੱਧੇ ਰਸਤੇ ਤੇ ਪੈਂਦਾ ਹੈ, ਮਾਤਾ ਪਿਤਾ ਆਪਣੇ ਗਲ ਦੇ ਨਾਲ ਲਾਉਂਦੇ ਹਨ,
ਚਲੇ ਆਓ ਗਨ ਬਖਸ਼ ਲੈ ਪ੍ਰਭ ਆਗਾ ਮਾਰਗ ਪਾਵੇ।
ਬੀਤ ਚੁੱਕੀ ਉਮਰ ਦੇ ਜਿਹੜੇ ਕੀਤੇ ਹੋਏ ਗੁਨਾਹ ਸਨ, ਜਿੰਨਾ ਚਿਰ ਗੁਰੂ ਦੀ ਸ਼ਰਨ ਵਿੱਚ ਨਾ ਆਏ, ਵਾਹਿਗੁਰੂ ਨੇ ਬਖਸ਼ ਲਏ, ਪਰ ਆਉਣ ਵਾਲੇ ਸਮੇਂ ਦੇ ਵਿੱਚ ਮਾਰਗ ਦੱਸ ਦਿੱਤਾ ਕਿ ਇਹ ਤੇਰਾ ਰਸਤਾ ਹੈ, ਇਹ ਠੀਕ ਹੈ, ਜੇ ਵਾਰ ਵਾਰ ਆਪਾਂ ਉਹੀ ਔਗਣ ਕਰਾਂਗੇ ਨਾ ਫਿਰ ਬਖਸ਼ੇ ਨਹੀਂ ਜਾਵਾਂਗੇ ਆਪਾਂ। ਇਸ ਕਰਕੇ ਮਹਾਰਾਜ ਜੀ ਕਹਿੰਦੇ ਹਨ, ਰੱਬ ਵੀ ਪਹਿਲੇ ਗੁਨਾਹ ਬਖਸ਼ ਲੈਂਦੇ ਨੇ, ਅੱਗੇ ਫਿਰ ਉਸ ਰਸਤੇ ਤੇ ਤੋਰ ਦਿੰਦੇ ਨੇ, ਜਿਸ ਰਸਤੇ ਨੂੰ ਆਖਿਆ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀਂ ਬੁੱਲਣਾ। ਇਹ ਗੁਨਾਹ ਛੱਡ ਦਿੰਦਾ ਹੈ ਭਗਤ ਜਿਹੜਾ ਸਾਧ ਸੰਗਤ ਬਿਖਮ ਰਸਤੇ ਤੇ ਚੱਲਦਾ ਹੈ, ਤੇ ਜਿਹੜਾ ਫਿਰ ਗੁਰੂ ਦੇ ਦੱਸੇ ਰਸਤੇ ਤੇ ਚੱਲਦਾ ਹੈ, ਤੇ ਸਾਹਿਬ ਕਹਿੰਦੇ ਨੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਇੱਥੇ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਰੱਬ ਜੀ ਪਹਿਲੇ ਗੁਨਾਹ ਬਖਸ਼ ਕੇ ਅੱਗੇ ਧਰਮ ਦੇ ਰਸਤੇ ਤੇ ਤੋਰ ਦਿੰਦੇ ਹਨ।
ਹਰ ਅੰਤਰ ਜਾਮੇ ਸਭ ਵਿਦ ਜਾਣੈ ਤਾ ਕਿਸ ਪਹਿ ਆਖ ਸੁਣਾਈਐ।
ਹਰੀ ਪ੍ਰਮਾਤਮਾ ਸਾਡੇ ਅੰਦਰ ਦੀਆਂ ਜਾਣਨ ਵਾਲਾ ਹੈ, ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ, ਉਹ ਸਾਡੇ ਅੰਦਰ ਦੀ ਜਾਣਨ ਵਾਲਾ ਹੈ। ਫਿਰ ਕਿਸੇ ਦੇ ਕੋਲ ਆ ਕੇ ਆਪਾਂ ਕੋਕ ਕੋਕ ਕੇ ਕੀ ਸੁਣਾਈਏ, ਜਦੋਂ ਕਿ ਉਹ ਸਾਰਾ ਕੁਝ ਜਾਣਦਾ ਹੈ। ਹਰ ਅੰਤਰ ਜਾਮੀ ਸਭ ਵਿਦ ਜਾਣੈ ਤਾਂ ਕਿਸ ਪਹਿ ਆਖ ਸੁਣਾਈ ਹੈ। उस वाहिगुरू तो बिना किसी होर दे गाड़ी आपां अपने दुखड़े क्यों रोईए। जदों वाहिगुरू सारा कुछ जानता है असीं यकीन नाल आखीए मैं तान दीवान तू है मेरे स्वामी मैं तुद आगे अरदास मैं होर थाउ नाही जिस पै करूं बेनंती मेरा दुख सुख तुझ ही पास।
कहना कथन न पूजा गोबिंद हर भाव पैजर खाइया।
असि उस वाहिगुरु जी का वख्याण करी जाइए चतर चलाक बन के वख्याण करी जाइए। मारे कहिंदे इस तरह नहीं कोई गावे रागी नादी बेदी वो भांत कर ले हर हर पीजे राम राजी। एदा वाहिगुरु साढ़े ते पतीजेगा नहीं पर जिहड़ा उस वाहिगुरु नूं भा जांदा ना साध संगत उहदी फिर परमात्मा इज्जत रखदा है क्योंकि वह रब जी दे भगत दे विगड़ी ते परमात्मा दी विगड़नी है ना। फिर इस करके जिहड़े वाहिगुरु नूं भा जांदे हन परमात्मा उहनां दी इज्जत रखदा है क्योंकि वाहिगुरु दे भगत ही परमात्मा दी इज्जत दा सवाल हुंदा है।
अवर ओ मैं सगली देखी इक तेरी ओट रहाइया।
संसार दे अंदर होर बड़े आसरे वेखे हन पर सारे आपो अपने मतलब दे नाल एक दूजे दे नाल जुड़े हुंदे ने। बड़ा प्रेम बनदा है फिर वह प्रेम जिहड़ा है गुस्से विच निराशता दे विच विगड़ जांदा है पर एको ही प्रेम वाहिगुरु दे नाल है। महाराज कहिंदे सच्चा प्रेम प्यार गुर पूरे ते पाईऐ कबहू ना होवै भंग नानक हर गुण गाईऐ। सारियां ओट आसरे लैण दा यतन कीता पर स्थिर ते सदीव काल ओट आसरा वाहिगुरु दा नाम है।
हो दयाल कृपाल प्रभ ठाकुर आपे सुणै बेनंती।
परमात्मा वाहिगुरु दे अगे जदों जग्यासु अरदास करदा है वाहिगुरु फिर दयालु हो के कृपालु हो के आप जग्यासु की बेनती नूं सुणदे हन।
पूरा सतगुर मेल मिलावा सब चुका मन की चिंती।
परमात्मा पूरे सतगुरु दे नाल मिला देंदे हन ते सतगुरु साहब जी उस वाहिगुरु दे नाल मिला देंदे परमात्मा दे नाल मिला देंदे हन क्योंकि असी इकट्ठे पढ़दे आ ना साध संगत कि पूरा प्रभ अराध्या पूरा जाका नाउ नानक पूरा पाया पूरे के गुण गाओ। अगले पासे आपां पढ़दे आ पूरे गुर का सुन उपदेश। महाराज कहिंदे पार ब्रह्म निकट कर वेख। परमात्मा सतगुरु दे नाल मिलाप करवाउंदे ने ते सतगुरु परमात्मा नाल मिलाप करवा देंदे ने उपदेश देख के ते मन दियां चिंतावां खत्म हो जांदियां हन।
हर हर नाम अवखद मुख पाया जन नानक सुख वसंती।
अरदास कीती सी ना गई बहोड़ वाहिगुरु नाम दी अवस्था जिहड़ी सी रास पूंजी चले गई सी वापस कर दे ते जदों वाहिगुरु दे चरणां च अरदास कीती ते साहिब कहिंदे ने परमात्मा ने गुरु नाल मिलाया ते गुरु ने हरी दा नाम जिहड़ा दवाई है ना साध संगत वाहिगुरु दा नाम जिहड़ा दवाई है यह दवाई मुख दे विच पा दित्ती ते हुण जिहड़ा जीवन है सारे दा सारा उह सुखां दे नाल बतीत हो गया। हुण जिंदगी दे अंदर दुख रहा ही कोई ना हुण जीवन दे अंदर चिंता रही कोई ना क्योंकि गुरु ने कह दिता ना नानक चिंता मत करो चिंता तिस ही है चिंता नहीं चिंतन करना है। यह सतगुरां ने जिथे पावन हुक्मनामा साहब जी दे विच बख्शिश की है उत्थे लड़ीवार शब्द आप सरवण करिए। एक बार सारे आखो सतनाम श्री वाहिगुरु।
राम कली महला पंजवां लोके सुख पाया।
राम कली राग दे अंदर पंजवें पातशाह धन सतगुरु श्री गुरु अर्जन देव महाराज की कृपा करते हैं इस लोक दे विच ही सुख पा लिया। आ जिहड़ा संसार है ना साध संगत महाराज कहिंदे इस संसार विच ही आत्मिक सुख प्राप्त कर लिया है।
नहीं भेटत धर्म राया।
जदों परमात्मा दे नाल सतगुरु दे नाल मिलाप हासिल किया आत्मिक सुख प्राप्त हो गया हुण धर्म राजा जिहड़ा है उहदे नाल मिलाप नहीं होवेगा। उहदे नाल किन्हां दा मिलाप हुंदा है जिहड़े साध संगत गुनाहां करदे हन। महाराज दे पावन बचन हन कि इस संसार नूं नानक जी उपाए कै लिख नावें धर्म बहालिया। यह जीव पैदा किते ना नाल ही धर्म राजे की ड्यूटी ला दित्ती वी इहनां दा लेखा जोखा करना है। हुण तुसीं पुलिस दे कर्मचारी वेखदे हो एक उह हुंदे ने जिहड़ी सन्मान जो शख्सियत हुंदी है ਤੇ ਪੁਲਿਸ ਦੇ ਕਰਮਚਾਰੀ ਉਹਨਾਂ ਦੇ ਬਾਡੀਗਾਰਡ ਹੁੰਦੇ ਹਨ, ਅੰਗ ਰੱਖਿਅਕ ਹੁੰਦੇ ਹਨ, ਉਹਨਾਂ ਦੇ ਘਰ ਹੀ ਰਹਿੰਦੇ ਸਾਧ ਸੰਗਤ, ਕੋਈ ਨਹੀਂ ਵੇਖਦਾ। ਸਾਰੇ ਕਹਿੰਦੇ ਠੀਕ ਆ ਵੀ ਇਹ ਸ਼ਖਸੀਅਤ ਹੈ। ਇੱਕ ਤੁਸੀਂ ਗੁਨਾਹਗਾਰ ਮਨੁੱਖ ਵੇਖਦੇ ਹੋ, ਚੋਰ ਆਦਿਕ, ਜਦੋਂ ਕਦੇ ਕਦਾਈ ਉਹਦੇ ਘਰ ਪੁਲਿਸ ਆਉਂਦੀ ਹੈ ਨਾ, ਗਲੀ ਦੇ ਲੋਕ, ਮੁਹੱਲੇ ਦੇ ਲੋਕ ਇਕੱਠੇ ਹੋ ਕੇ ਵੇਖਣ ਲੱਗ ਪੈਂਦੇ ਵੀ ਅੱਜ ਫੜਿਆ ਗਿਆ। ਜਦੋਂ ਪੁਲਿਸ ਪਕੜ ਕੇ ਲੈ ਜਾਂਦੀ ਹੈ ਤੇ ਮਗਰੋਂ ਪਤਾ ਕਰਨ ਜਾਣ ਨਾ ਵੀ ਕਿੱਥੇ ਗਿਆ, ਤੇ ਕਈ ਵਾਰ ਉਹਨੇ ਵੱਡਾ ਗੁਨਾਹ ਕੀਤਾ ਹੁੰਦਾ ਤੇ ਪੁਲਿਸ ਦੇ ਕਰਮਚਾਰੀ ਦੱਸਦੇ ਨਹੀਂ ਆ ਵੀ ਉਹ ਕਿੱਥੇ ਗਿਆ ਹੈ, ਉਹਨੂੰ ਅਲੋਪ ਕਰਕੇ ਸਜ਼ਾਵਾਂ ਦਿੰਦੇ ਹਨ। ਜਿਹੜੇ ਗੁਨਾਹ ਕਰਦੇ ਹਨ ਉਹਨਾਂ ਦੇ ਬਾਬਤ ਸ਼ਬਦ ਹੈ, ਪਕੜ ਚਲਾਇਨ ਦੂਤ ਜੰਮ ਕਿਸੇ ਨਾ ਦੇਣੀ ਭੇਤ, ਕਿਸੇ ਨੂੰ ਵੀ ਉਹ ਭੇਤ ਨਹੀਂ ਦਿੰਦੇ, ਦੱਸਦੇ ਨਹੀਂ ਹੈ। ਪਰ ਜਿਹੜੇ ਵਾਹਿਗੁਰੂ ਦੇ ਨਾਲ ਜੁੜ ਜਾਂਦੇ ਹਨ ਸੱਚੀ ਦਰਗਾਹ ਵਿੱਚ, ਜਿੱਥੇ ਉਹਨਾਂ ਨੂੰ ਸ਼ੋਭਾ ਮਿਲਦੀ ਹੈ, ਸਾਹਿਬ ਜੀ ਕਹਿੰਦੇ ਹਨ ਨਾਮ ਧਿਆਇਨ ਸਾਜਨ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵਹੇ ਕੀਤੋ ਭਵਨ ਪੁਨੀਤ। ਜਿਨ੍ਹਾਂ ਨੇ ਤੇ ਆਹ ਭਵਨ ਹੀ ਪਵਿੱਤਰ ਕਰ ਦਿੱਤਾ, ਧਰਮ ਰਾਜਾ ਵੀ ਉਹਨਾਂ ਨੂੰ ਸਤਿਕਾਰ ਦਿੰਦਾ ਸਾਧ ਸੰਗਤ। ਇਸ ਕਰਕੇ ਮਹਾਰਾਜ ਜੀ ਇੱਥੇ ਬਖਸ਼ਿਸ਼ ਕਰਦੇ ਹਨ, ਭਾਈ ਇਸ ਸੰਸਾਰ ਵਿੱਚ ਸੁੱਖ ਪ੍ਰਾਪਤ ਕੀਤਾ ਤੇ ਧਰਮ ਰਾਜੇ ਨਾਲ ਹੁਣ ਮਿਲਾਪ ਨਹੀਂ ਹੋਵੇਗਾ।
ਹਰ ਦਰਗਾਹ ਸੋਭਾਵੰਤ,
ਹਰੀ ਪ੍ਰਮਾਤਮਾ ਦੀ ਦਰਗਾਹ ਵਿੱਚ ਸਨਮਾਨ ਯੋਗ ਗੁਰਮੁਖ ਪਿਆਰੇ ਜੀਵ ਹੁੰਦੇ ਹਨ।
ਹੁਣ ਗਰਭ ਮਾਹੀ ਬਸੰਤ,
ਫਿਰ ਬਾਰ ਬਾਰ ਉਹਨਾਂ ਨੂੰ ਮਾਂ ਦੇ ਗਰਭ ਦੇ ਵਿੱਚ ਵਾਸਾ ਨਹੀਂ ਕਰਨਾ ਪੈਂਦਾ।
ਜਾਣੀ ਸੰਤ ਕੀ ਮਿੱਤਰਾਈ,
ਸਮਝ ਆ ਗਈ ਵੀ ਸੰਤ ਦੀ ਮਿੱਤਰਤਾ ਕੀ ਹੁੰਦੀ ਹੈ, ਸੰਤ ਗੁਰੂ ਦੀ ਮਿੱਤਰਤਾ ਕਿਤਨੀ ਮਹਾਨ ਹੁੰਦੀ ਹੈ, ਇਹ ਸੋਝੀ ਆ ਗਈ ਹੈ।
ਹਰ ਕਿਰਪਾ ਦੀ ਮੋਹਰ ਨਾਮਾ ਪੂਰਬ ਸੰਯੋਗ ਮਿਲਾਈ,
ਸੰਤ ਗੁਰੂ ਨੇ ਕਿਰਪਾ ਕਰਕੇ ਤਰਸ ਕਰਕੇ ਨਾਮ ਦੀ ਦਾਤ ਦੇ ਦਿੱਤੀ, ਤੇ ਇਹ ਨਾਮ ਦੀ ਦਾਤ ਤਾਂ ਮਿਲੀ ਪਹਿਲਾਂ ਕਿਤੇ ਸੰਯੋਗ ਜੁੜੇ ਹੋਏ ਸਨ ਪਹਿਲੇ ਜਨਮਾਂ ਦੇ। ਆ ਤੁਸੀਂ ਜਿੰਨੇ ਵੀ ਬੈਠੇ ਹੋ ਨਾ, ਆ ਕੇ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ, ਤੇ ਪਹਿਲੇ ਸੰਯੋਗ ਹੁੰਦੇ ਸਾਧ ਸੰਗਤ ਜੁੜੇ, ਤਾਂ ਗੁਰਮੁਖ ਪਿਆਰੇ ਤੁਸੀਂ ਰੋਜ਼ ਹਾਜ਼ਰੀ ਭਰਦੇ ਹੋ। ਗੁਰੂ ਨੇ ਤਰਸ ਕਰਕੇ ਨਾਮ ਦੀ ਦਾਤ ਦਿੱਤੀ ਪਹਿਲੇ ਸੰਯੋਗਾਂ ਦੇ ਮੁਤਾਬਿਕ।
ਗੁਰ ਦਾ ਚਰਨ ਚਿਤ ਲਾਗਾ,
ਇਹ ਜਿਹੜਾ ਚਿੱਤ ਜੁੜਦਾ ਨਹੀਂ ਨਾ ਸਾਧ ਸੰਗਤ, ਜੇ ਪਹਿਲੇ ਪੂਰਬਲੇ ਕਰਮ ਚੰਗੇ ਹੋਵਣ ਤੇ ਫਿਰ ਵਾਹਿਗੁਰੂ ਦੇ ਸ਼ਬਦ ਦੇ ਨਾਲ ਇਹ ਚਿੱਤ ਜੁੜ ਜਾਂਦਾ ਹੈ। ਚਿੱਤ ਚਰਨ ਕਮਲ ਕਾ ਆਸਰਾ, ਇਹ ਜਿਹੜਾ ਚਿੱਤ ਹੈ ਇਹ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ। ਤੇ ਸਾਹਿਬ ਜੀ ਕਹਿੰਦੇ ਗੁਰ ਕੈ ਚਰਨ ਚਿੱਤ ਲਾਗਾ, ਗੁਰੂ ਦੇ ਉਪਦੇਸ਼ ਦੇ ਨਾਲ ਇਹ ਚਿੱਤ ਜਿਹੜਾ ਹੈ ਜੁੜ ਗਿਆ ਹੈ।
ਧੰਨ ਧੰਨ ਸੰਯੋਗ ਸੁਭਾਗਾ,
ਸੰਯੋਗ ਇਹ ਸਮਾਂ ਜਿਹੜਾ ਹੈ ਇਹ ਧੰਨ ਹੋ ਗਿਆ, ਇਹ ਸਮਾਂ ਜਿਹੜਾ ਹੈ ਮਹਾਨ ਹੋ ਗਿਆ, ਜਿਸ ਸਮੇਂ ਇਸ ਵਾਹਿਗੁਰੂ ਪ੍ਰਮਾਤਮਾ ਦੇ ਸ਼ਬਦ ਨਾਲ ਚਿੱਤ ਜੁੜਿਆ ਹੈ।
ਸੰਤ ਕੀ ਧੂੜ ਲਾਗੀ ਮੇਰਾ ਮਾਥੇ,
ਕੁਰਬਾਨ ਜਾਵਾਂ ਉਸ ਸਮੇਂ ਤੋਂ ਜਦੋਂ ਸੰਤ ਗੁਰੂ ਦੇ ਚਰਨਾਂ ਦੀ ਧੂੜ ਸਾਡੇ ਮਸਤਕ ਤੇ ਲੱਗੀ ਹੈ।
ਗੁਰਮੁਖ ਦੁੱਖ ਸਗਲੇ ਮੇਰੇ ਮਾਥੇ,
ਸੰਤ ਗੁਰਮੁਖ ਸੰਤ ਗੁਰੂ ਦੇ ਚਰਨਾਂ ਦੀ ਧੂੜ ਜਿਹੜੀ ਹੈ ਇਹਦੀ ਤਸੀਰ ਏਦਾਂ ਦੀ ਹੁੰਦੀ ਹੈ, ਕਿੱਲਾਂ ਵਾਂਗੂ ਚੁੱਭਣ ਵਾਲੇ ਦੁੱਖ ਇੱਕ ਸਕਿੰਟ ਵਿੱਚ ਲੱਥ ਜਾਂਦੇ ਹਨ।
ਸਾਧ ਕੀ ਸੱਚ ਟਹਿਲ ਕਮਾਨੀ,
ਗੁਰਮੁਖ ਜਨ ਜਿਹੜੇ ਹਨ ਬੜੇ ਪ੍ਰੇਮ ਦੇ ਨਾਲ ਉਸ ਵਾਹਿਗੁਰੂ ਜੀ ਦੀ ਟਹਿਲ ਸੇਵਾ ਕਰਦੇ ਹਨ।
ਤਬ ਹੋਏ ਮਨ ਸੁਧ ਪਰਾਨੀ,
ਪ੍ਰਾਣਧਾਰੀ ਜੀਵ ਤਦੋਂ ਫਿਰ ਇਹ ਮਨ ਜਿਹੜਾ ਹੈ ਪਵਿੱਤਰ ਹੋ ਜਾਂਦਾ ਹੈ।
ਜਨ ਕਾ ਸਫਲ ਦਰਸ ਬੂਠਾ,
ਸਤਿਗੁਰੂ ਜੀ ਦਾ ਜੋ ਦਰਸ਼ਨ ਹੈ ਉਹ ਫਲ ਸਹਿਤ ਹੈ, ਸਤਿਗੁਰੂ ਦੇ ਦਰਸ਼ਨ ਕਰਨੇ ਸਾਰੇ ਫਲਾਂ ਦੀ ਪ੍ਰਾਪਤੀ ਹੈ।
ਰਾਮ ਪ੍ਰਭੂ ਕਾ ਘੱਟ ਘੱਟ ਬੂਠਾ,
ਵਾਹਿਗੁਰੂ ਪ੍ਰਮਾਤਮਾ ਦਾ ਨਾਮ ਹਰੇਕ ਹਿਰਦੇ ਦੇ ਵਿੱਚ ਹੈ।
ਮਿਟਾਣੇ ਸਭ ਕਲ ਕਲੇਸ਼,
ਦਾ ਸਿਮਰਨ ਕੀਤਿਆਂ ਸਾਰੇ ਕਲ ਕਲੇਸ਼ ਝਗੜੇ ਖਤਮ ਹੋ ਜਾਂਦੇ ਹਨ।
ਉਸ ਤੇ ਉਪਜੇ ਤੁਸ ਮਹਿ ਪਰਵੇਸ਼,
ਜੀਵ ਪੈਦਾ ਹੋਇਆ ਸੀਗਾ ਉਸੇ ਪ੍ਰਮਾਤਮਾ ਦੇ ਵਿੱਚ ਫਿਰ ਇਹ ਲੀਨ ਹੋ ਜਾਂਦਾ ਹੈ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ,
ਰਗਦੇ ਅਨੂਪ ਗੋਬਿੰਦ,
ਇਸ ਹਿਰਦੇ ਵਿੱਚੋਂ ਰੱਬ ਜੀ ਪ੍ਰਗਟ ਹੋ ਜਾਂਦੇ ਹਨ, ਜਿਨ੍ਹਾਂ ਦੀ ਕਿਸੇ ਹੋਰ ਨਾਲ ਉਪਮਾ ਨਹੀਂ ਕੀਤੀ ਜਾ ਸਕਦੀ, ਜੋ ਇਸ ਸ੍ਰਿਸ਼ਟੀ ਦਾ ਮਾਲਕ ਪ੍ਰਮਾਤਮਾ ਹੈ।
ਰੱਬ ਪੂਰੇ ਨਾਨਕ ਬਖਸਿੰਦ,
ਜੋ ਹਰ ਪੱਖ ਤੋਂ ਸੰਪੂਰਨ ਹੈ ਤੇ ਸਾਰੀਆਂ ਬਖਸ਼ਿਸ਼ਾਂ ਕਰਨ ਵਾਲਾ ਉਹ ਪ੍ਰਮਾਤਮਾ ਵਾਹਿਗੁਰੂ ਹੈ। ਜਦੋਂ ਉਸ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਚਿੱਤ ਬਿਰਤੀ ਜੁੜ ਜਾਵੇ ਤੇ ਪ੍ਰਮਾਤਮਾ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ, ਇਹ ਲੜੀਵਾਰ ਸ਼ਬਦ ਸਤਿਗੁਰਾਂ ਨੇ ਬਖਸ਼ਿਸ਼ ਕਰਕੇ ਸਾਡੇ ਸਾਰਿਆਂ ਦੀ ਹਿਰਦੇ ਰੂਪੀ ਝੋਲੀ ਵਿੱਚ ਦਾਤ ਪਾਈ ਹੈ। ਸੰਗਤ ਦੀ ਵਿਚਾਰ ਕਰਦਿਆਂ ਇੱਕ ਨਹੀਂ ਬੇਅੰਤ ਭੁੱਲਾਂ ਹੋਈਆਂ। ਗੁਰੂ ਚਰਨਾਂ 'ਚ ਅਰਦਾਸ ਕਰਿਓ, ਸਤਿਗੁਰੂ ਭੁੱਲਾਂ ਨਾ ਚਿਤਾਰਨੀਆਂ। ਸਤਿਗੁਰੂ ਅਗਾਂਹ ਤੋਂ ਸਮਤ ਬਖਸ਼ਣ। ਮਾਣ ਯੋਗ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਤਿਨ੍ਹਾਂ ਦਾ ਧੰਨਵਾਦ, ਕੋਟਨ ਕੋਟ ਧੰਨਵਾਦ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਆਖਰੀ ਪਾਵਨ ਪੰਕਤੀਆਂ ਸਰਵਣ ਕਰਕੇ ਫਤਿਹ ਦੀ ਸਾਂਝ ਪਾਈਏ।
ਬੁਢਾਣੇ ਸਭ ਕਲ ਕਲੇਸ਼, ਜਿਸ ਤੇ ਉਪਜੇ ਤਿਸ ਮੈਂ ਪਰਵੇਸ਼, ਪ੍ਰਗਟੇ ਆਨੂਪ ਗੋਵਿੰਦ, ਪ੍ਰਭ ਪੂਰੇ ਨਾਨਕ ਬਖ ਸੁੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।